वाहे गुरु नासरो मंसूर गुरु गोबिंद सिंह इज़दी मंजूर गुरु गोबिंद सिंह हक हक आगाह गुरु गोबिंद सिंह शाहे शहनशाह गुरु गोबिंद सिंह हक हक अंदेस गुरु गोबिंद सिंह बादशाह दरवेश गुरु गोबिंद सिंह परम सन्मान योग गुरु प्यारी साध संगत जी गुरु बख्शी फतेह प्रवान करो वाहिगुरु जी का खालसा वाहिगुरु जी की फतेह। अज खालसे दे सिरजणा पुरब ते सतगुरु गुरु गोबिंद सिंह महाराज जी दियां खुशियां प्राप्त कर रहे हो। अमृत छकना क्यों जरूरी है? अमृत छकना कोई बाहर मुखी रस्म नहीं, अमृत छकना कोई बाहरी फिरका प्रस्ती नहीं, अमृत छकना मनुखी जीवन की एक अत्यंत लोड़ है। इस संसार दे अंदर समुंदर तो पानी का विछोड़ा पैंदा है, जदों समुंदर तो पानी बाशव बन के उड़दा है, भावें वह पानी उच्चे पर्वतां उत्ते बर्फ के रूप में जमे, भावें वह पानी उच्चे आसमान नूं छूए, पर सच एक दिन वह पानी बदल बन के परत के फिर अपने शौ सागर समुंदर विच आ मिलता है। इस संसार विच धरती तो मिट्टी के कण आकाश वल उड़दे हन, भावें वह किन्ने दिन आसमान विच यात्रा करन, पर एक ना एक दिन वो मिट्टी दे कणां दा वापस विश्राम अपनी होंद मालक आके धरती विच ही समाउंदे हन। इन बिन इसे तरह मनुखी जामे विच जो भी जीव इस संसार विच आया उनू अपने निरंकार अकाल पुरख रब समाउण वास्ते किसे ना किसे जुगत मर्यादा अनुशासन दे तहत रहत विच रह के उस प्यारे साईं तक पहुँचण वास्ते कोई ना कोई यतन जरूर करना पिया। जिथों तक बात अमृत दी है, सहिब सच्चे पातशाह ने इस अमृत दे राही साढ़े अंदर दे उस अमृत तक सिख दी सुरत नूं पहुँचाया, जिस अमृत दे नाल इह अमृत अकाल पुरख दी बख्शिश बन के उस निरंकार तों विछड़े होए इस जीव नूं वापस उस रब विच मिलाप कराउंदा है। हजूर ने मनुखी जीवन का प्रयोजन समझाया, उंज रब तो टुटे हुए साकत बंदे भावें इस संसार विच बहुत देर इस गल का नहरा लाते रहे कि ईट ड्रिंक एंड बी मैरी, भाव खाओ पियो ते मौज करो आ जग मिठा अगला किने डिठा, पर साहब ने गुरु ग्रंथ साहब जी की पवित्र बाणी विच मनुखी जीवन का प्रयोजन समझाया। जदों हजूर ने यह गल कही पही परापत मानुख दे हुरिया गोबिंद मिलन की ए तेरी बरिया, इनू ही हजूर ने पावन बाणी अंदर कहा चिरंकाल ए दे संजरिया मिल जगदीश मिलन की बरिया। इनू हजूर ने कहा ए तेरी अवसर एह तेरी बार घट पीतर तू देख विचार हे बंदे सच हकीकत रब नू मिलन दा ए तेरा मौका अवसर बारी है। इस मनुखा शरीर दे राही उस तू अकाल पुरख निरंकार रब जी तक वापस फिर मिल सकदा है। हुण अमृत छकना जिथे गुरु ने जरूरत दसी उत्थे साहब ने अमृत दे राही सानू इस संसार दे अंदर जीवन की जुगत भी समझाई। कल्ला संसार विच जन्म तो लैके मौत तक दा सफर तय कर लेना काफ़ी नहीं, इस दे अंदर जीवन की जुगत हजूर ने समझाई सिखा। कल्ला जीवन बतीत करना ही तेरा मनोरथ नहीं, ਜੇ ਜੀਵੈਂ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਹਜ਼ੂਰ ਨੇ ਕਿਹਾ ਇਸ ਸੰਸਾਰ ਅੰਦਰ ਪਤ ਗਵਾ ਕੇ ਜੀਣ ਨਾਲੋਂ ਤੇਰਾ ਜੀਣਾ ਤਰਕਾਰ ਹੈ। ਹਜ਼ੂਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਜੇ ਤੂੰ ਪਤ ਗਵਾ ਕੇ ਜੀ ਰਿਹਾ ਤਾਂ ਤੇਰਾ ਜੀਣਾ ਤਰਕਾਰ ਯੋਗ। ਸਾਹਿਬ ਨੇ ਮਨੁੱਖਾ ਸਰੀਰ ਵਿੱਚ ਅੰਮ੍ਰਿਤ ਬਖਸ਼ਿਸ਼ ਕਰਕੇ ਪਹਿਲਾਂ ਅੰਦਰ ਦੇ ਹਿਰਦੇ ਤੋਂ ਨਿਰੰਕਾਰ ਰੱਬ ਜੀ ਦੇ ਨਾਮ ਅੰਮ੍ਰਿਤ ਨਾਲ ਜੋੜਿਆ, ਇਸ ਬੰਦੇ ਨੂੰ ਸੰਤ ਦਾ ਰੂਪ ਦਿੱਤਾ, ਪਰਤ ਕੇ ਅੰਮ੍ਰਿਤ ਦੇ ਰਾਹੀਂ ਸੰਤ ਤੋਂ ਸਿਪਾਹੀ ਤੱਕ ਦਾ ਸਫ਼ਰ ਤੈਅ ਕਰਵਾਇਆ। ਹੁਣ ਬੇਨਤੀ ਸਮਝਿਓ, ਖਾਲਸੇ ਵਿੱਚ ਅੰਮ੍ਰਿਤ ਛਕਾ ਕੇ ਗੁਣ ਕੀ ਭਰੇ। ਸਾਹਿਬ ਨੇ ਗੁਣਾਂ ਦੀ ਬਖਸ਼ਿਸ਼ ਕੀਤੀ ਅੰਮ੍ਰਿਤ ਰਾਹੀਂ। ਕਹਿੰਦੇ ਨੇ ਸਿੱਖਾ ਅੰਮ੍ਰਿਤ ਪੀਣ ਵਾਲਿਆ, ਅੱਜ ਤੋਂ ਤੂੰ ਖਾਲਸ ਰੂਪ ਹੋਏ, ਤੇਰੇ ਅੰਦਰ ਉਹ ਗੁਣ ਭਰ ਦਿੱਤੇ ਜਿਹਦੇ ਵਿੱਚ ਮਿਠਾਸ ਵੀ ਹੈ ਅਤੇ ਕੁੜੱਤਣ ਵੀ, ਸੂਰਜ ਵਰਗੀ ਤਪਸ਼ ਵੀ ਅਤੇ ਚੰਦਰਮੇ ਵਰਗੀ ਠੰਡਕ ਵੀ। ਗੁਰੂ ਨਾਨਕ ਦੇ ਘਰ ਵਿੱਚੋਂ ਸਿੱਖ ਵਿੱਚ ਗੁਣ ਭਰਿਆ ਸਿੱਖਾ, ਤੇਰੇ ਅੰਦਰੋਂ ਰਬਾਬ ਦੀ ਧੁੰਨ ਵੀ ਆਵੇ ਅਤੇ ਲੋੜ ਪੈਣ 'ਤੇ ਨਗਾਰੇ ਵਾਲੀ ਦਮਕ ਵੀ ਤੇਰੇ ਅੰਦਰ ਹੋਵੇ। ਭਾਵ ਭਗਤੀ ਅਤੇ ਸ਼ਕਤੀ ਦਾ ਸੁਮੇਲ, ਸਿੱਖ ਨੂੰ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਬਖਸ਼ਿਸ਼ ਕੀਤਾ। ਖਾਲਸੇ ਦੇ ਗੁਣਾਂ ਦੀ ਵਿਆਖਿਆ ਕਰਦਿਆਂ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਤੁਲਨਾ ਦਿੱਤੀ। ਕਹਿੰਦੇ ਨੇ ਖਾਲਸਾ ਕੀ ਹੈ? ਇੱਕ ਅੰਬ ਦੇ ਬੂਟੇ ਦੀ ਤਰ੍ਹਾਂ। ਉਹਦੇ ਵਿੱਚ ਕੀ ਸ੍ਰੇਸ਼ਟ ਗੁਣ ਨੇ? ਉਹ ਸੰਘਣੀ ਛਾਂ ਦਿੰਦਾ, ਠੰਡੀ ਹਵਾ ਦਏਗਾ, ਥੱਕਿਆ ਹਾਰਿਆ ਕੋਈ ਧੁੱਪ ਤਪਿਸ਼ ਦਾ ਮਾਰਿਆ ਰਾਹਗੀਰ ਆਏ ਜਿੱਥੇ ਉਹਨੂੰ ਸੰਘਣੀ ਛਾਂ ਦਿੰਦਾ ਉੱਥੇ ਸੋਹਣੀ ਠੰਡੀ ਹਵਾ ਵੀ ਦਏਗਾ, ਕੋਈ ਪੇਟ ਤੋਂ ਭੁੱਖਾ ਆਵੇ ਅਤੇ ਸਾਹ ਸੰਗਤ ਵੇਖਿਓ ਅੰਬ ਦਾ ਬੂਟਾ ਉਹਨੂੰ ਖਾਣ ਵਾਸਤੇ ਫਲ ਵੀ ਦਿੰਦਾ। ਪਰ ਇੰਨੇ ਗੁਣ ਸਭ ਕੁਝ ਹੋਣ ਦੇ ਬਾਵਜੂਦ ਜੇ ਕੋਈ ਉਸ ਦਾ ਇਹ ਸੁੱਖ ਵੀ ਮਾਣੇ ਔਰ ਪਰਤ ਕੇ ਉਸ ਅੰਬ ਦੇ ਬੂਟੇ ਦੀ ਹੋਂਦ ਖਤਮ ਕਰਨ ਵਾਸਤੇ ਅੰਬ ਦੇ ਫਲ ਨੂੰ ਖਾਣ ਤੋਂ ਬਾਅਦ ਉਹਦੀ ਗਿਟਕ ਨੂੰ ਦੰਦ ਮਾਰੇ ਅਤੇ ਉਸ ਗਿਟਕ ਵਿੱਚ ਕੁੜੱਤਣ ਵੀ ਭਰੀ ਹੈ ਤਾਂ ਜੋ ਉਹ ਬੀਜ ਕਦੇ ਨਾਸ਼ ਨਾ ਹੋ ਸਕੇ। ਕੁੜੱਤਣ ਤੋਂ ਭਾਵ ਇਹ, ਗੁਰੂ ਦੇ ਸਿੱਖਾ ਤੈਨੂੰ ਗੁਰੂ ਨੇ ਅੰਮ੍ਰਿਤ ਦੇ ਕੇ ਖਾਲਸ ਬਣਾਇਆ ਜਿਹਦੇ ਰਾਹੀਂ ਤੇਰੇ ਵਿੱਚ ਮਿਠਾਸ ਦਾ ਗੁਣ ਹੋਵੇ, ਤੇਰੇ ਵਿੱਚ ਦੂਜੇ ਸ਼ਰਨ ਵਿੱਚ ਆਏ ਹੋਏ ਨੂੰ ਮਦਦ ਸ਼ਰਨ ਦੇਣ ਦਾ ਬਲ ਹੋਵੇ, ਤੇਰੇ ਅੰਦਰ ਉਹ ਗੁਣ ਵੀ ਭਰਿਆ, ਕੋਈ ਦੁੱਖਾਂ ਦਾ ਮਾਰਿਆ ਆਵੇ ਅਤੇ ਤੂੰ ਠੰਡੀ ਛਾਂ ਦਵੇਂ, ਠੰਡਾ ਸੁੱਖ ਦਵੇਂ, ਹਮਦਰਦੀ ਦਵੇਂ, ਤੇਰੇ ਅੰਦਰ ਨਿਮਰਤਾ ਵੀ ਹੋਵੇ। ਪਰ ਲੋੜ ਪੈਣ 'ਤੇ ਜੇ ਕੋਈ ਤੇਰੀ ਹੋਂਦ ਨੂੰ ਖਤਮ ਕਰਨਾ ਚਾਹੇ ਤਾਂ ਉਸ ਅੰਬ ਦੀ ਗਿਟਕ ਦੀ ਤਰ੍ਹਾਂ ਤੇਰੇ ਕੋਲ ਕੜੱਤਣ ਭਾਵ ਤੇਜ਼ ਤਪਸ਼ ਵੀ ਹੋਵੇ। ਹਜ਼ੂਰ ਨੇ ਇਹ ਬਖਸ਼ਿਸ਼ ਕੀਤੀ। ਇਤਿਹਾਸਕਾਰਾਂ ਜ਼ਿਕਰ ਕੀਤਾ 30 ਮਾਰਚ ਸੰਨ 1699 ਦੀ ਵਿਸਾਖੀ ਆਈ। ਅੰਮ੍ਰਿਤ ਕੋਈ ਇੱਕ ਦਿਨ ਵਿੱਚ ਨਹੀਂ, ਅੰਮ੍ਰਿਤ ਦੀ ਉਸ ਪਾਵਨ ਮੰਜ਼ਿਲ ਤੱਕ ਪਹੁੰਚਣ ਵਾਸਤੇ 230 ਸਾਲ ਦਾ ਸਮਾਂ ਲੱਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ 10 ਗੁਰੂ ਸਾਹਿਬਾਨਾਂ ਵਿੱਚ ਸੰਨ 1699 ਤੱਕ 230 ਸਾਲਾਂ ਵਿੱਚ ਖਾਲਸੇ ਨੂੰ ਬਣਾਉਣ ਲਈ ਉਸ ਅੰਮ੍ਰਿਤ ਦੀ ਗੱਲ ਤਿਆਰ ਕੀਤੀ ਗਈ। ਹੁਣ ਵੇਖਿਓ 230 ਸਾਲਾਂ ਵਿੱਚ ਗੁਰੂ ਦੇ ਖਾਲਸਿਆਂ ਵਿੱਚ ਭਰਿਆ ਕੀ? ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਨੇ ਨਾਮ ਅੰਮ੍ਰਿਤ ਦਾ ਰਸ ਭਰਿਆ, ਪਰ ਪਹਿਲੇ ਦਿਨ ਹੀ ਗੱਲ ਸਿਖਾ ਦਿੱਤੀ, ਸਿੱਖਾ ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਥਰ ਤਲੀ ਗਲੀ ਮੇਰੀ ਆਓ, ਮਰਨਾ ਕਬੂਲ ਰੱਖੀ। ਜਦੋਂ ਗੱਲ ਚੱਲੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੀ, ਹਜ਼ੂਰ ਨੇ ਇਸ ਚੀਜ਼ ਨੂੰ ਕਮਾ ਕੇ ਦਿਖਾਇਆ, ਸਿੱਖੋ ਜਿਹੜਾ ਗੁਰੂ ਅੱਗੇ ਪਹਿਲਾਂ ਮਰਨ ਕਬੂਲ ਕਰ ਲੈਂਦਾ ਉਹ ਪਰਤ ਕੇ ਗੁਰੂ ਚਰਨਾਂ ਵਿੱਚ ਪ੍ਰਵਾਨ ਹੋ ਕੇ ਗੁਰੂ ਦਾ ਰੂਪ ਵੀ ਹੋ ਨਿਬੜਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਿਰਜ ਕੇ ਆਪਣਾ ਰੂਪ ਬਣਾਇਆ ਅਤੇ ਕਹਿ ਵੀ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੂੰ ਨਿਵਾਸ। ਹਜ਼ੂਰ ਨੇ ਕਿਹਾ ਅੱਜ ਤੋਂ ਬਾਅਦ ਮੇਰਾ ਵਾਸਾ ਮੇਰੇ ਖਾਲਸੇ ਵਿੱਚ ਹੋਇਆ। ਪਰ ਕਦੋਂ? ਉਹ ਗੁਰੂ ਸਿੱਖਾਂ ਦਾ ਜੀਵਨ ਪੜ੍ਹੋ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁੱਖ 5 ਪਿਆਰਿਆਂ ਦੇ ਰੂਪ ਵਿੱਚ ਸੀਸ ਦੇ ਕੇ ਸਭ ਤੋਂ ਪਹਿਲਾਂ ਅੰਮ੍ਰਿਤ ਦੀ ਇਸ ਵਿਲੱਖਣ ਦਾਤ ਨੂੰ ਪ੍ਰਾਪਤ ਕੀਤਾ। ਸਭ ਤੋਂ ਪਹਿਲਾਂ ਹਜ਼ੂਰ ਨੇ ਕੇਸਗੜ੍ਹ ਸਾਹਿਬ ਦੀ ਉਹ ਪਾਵਨ ਧਰਤੀ ਜਿੱਥੇ ਕਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਸ ਸੀਸ ਦਾ ਸੰਸਕਾਰ ਹੋਇਆ ਉਸ ਧਰਤੀ ਨੂੰ ਕੇਸਗੜ੍ਹ ਬਣਾਇਆ, ਜਿੱਥੇ ਹਜ਼ੂਰ ਨੇ ਤੰਬੂ ਲਾ ਕੇ ਸਜੇ ਦਵਾਨ 80,000 ਦੇ ਇਕੱਠ ਵਿੱਚ ਆਪਣੀ ਸ਼ਮਸ਼ੀਰ ਲਹਿਰਾ ਕੇ ਪਹਿਲੇ ਸੀਸ ਦੀ ਮੰਗ ਕੀਤੀ। ਉਸ ਤੰਬੂ ਵਾਲੇ ਅਸਥਾਨ 'ਤੇ ਅੱਜ ਪਾਵਨ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸਜਿਆ ਹੈ। ਬੇਨਤੀ ਸਮਝਿਓ ਸਾਧ ਸੰਗਤ, ਸਭ ਤੋਂ ਪਹਿਲਾਂ ਪਿਆਰਾ ਇੱਕ ਗੁਰੂ ਦਾ ਸਿੱਖ ਉੱਠਿਆ। ਇਤਿਹਾਸਕਾਰਾਂ ਇਹਦਾ ਨਾਮ ਲਿਖਿਆ ਭਾਈ ਦਇਆ ਰਾਮ। ਇਹ ਕਿਸ ਧਰਤੀ ਤੋਂ ਆਇਆ? ਲਾਹੌਰ ਤੋਂ। ਉਹ ਲਾਹੌਰ ਜਿੱਥੇ ਕਦੇ ਦਇਆ ਨਾਂ ਦੀ ਕੋਈ ਚੀਜ਼ ਹੀ ਨਹੀਂ। ਲੋਕ ਅੰਦਰੋਂ ਕੁੜੱਤਣ ਜ਼ਹਿਰ ਨਾਲ ਭਰੇ ਨੇ, ਅਤਿਅੰਤ ਅੰਦਰ ਈਰਖਾ ਅਤੇ ਜ਼ਬਰ ਜ਼ੁਲਮ ਹੈ। ਉਸ ਧਰਤੀ 'ਤੇ ਦਇਆ ਨਾਂ ਦੀ ਗੱਲ ਕੋਈ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ। ਭਾਈ ਮਰਦਾਨੇ ਪੁੱਛਿਆ, ਬਾਬਾ ਲਾਹੌਰ ਦੇ ਲੋਕ ਰੁੱਖੇ ਕਿਉਂ ਨੇ? ਇੱਥੇ ਦੇ ਲੋਕਾਂ ਵਿੱਚ ਨਾ ਸ਼ਰਧਾ ਹੈ, ਨਾ ਪ੍ਰੇਮ, ਨਾ ਕੋਈ ਅਦਬ ਸਤਿਕਾਰ। ਸਾਹਿਬ ਨੇ ਬਚਨ ਕਿਹਾ, ਮਰਦਾਨਿਆਂ ਇਹ ਲਾਹੌਰ ਜ਼ਹਿਰ ਦਾ ਘਰ ਹੈ। ਹਜ਼ੂਰ ਨੇ ਪਾਵਨ ਬਾਣੀ ਅੰਦਰ ਬਚਨ ਕਹਿ ਦਿੱਤੇ, ਸਲੋਕ ਮਹੱਲਾ ਪਹਿਲਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਕਦੇ ਸਮਾਂ ਬਦਲਿਆ? ਵੇਖੋ, ਗੁਰੂ ਨਾਨਕ ਸਾਹਿਬ ਦੇ ਚਰਨ ਪਾਉਣ ਤੋਂ ਬਾਅਦ ਇੱਕ ਦਿਨ ਸਮਾਂ ਆਇਆ ਜਿੱਦਣ ਲਾਹੌਰ ਦੀ ਧਰਤੀ ਚੂਨਾ ਮੰਡੀ ਦੇ ਬਾਜ਼ਾਰ ਵਿੱਚ ਮੇਰੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਭਾਈ ਜੇਠੇ ਦੇ ਰੂਪ ਵਿੱਚ ਪ੍ਰਕਾਸ਼ ਹੋਇਆ। ਜਿਸ ਦਿਨ ਹਜ਼ੂਰ ਦਾ ਪ੍ਰਕਾਸ਼ ਹੋਇਆ, ਉਸ ਦਿਨ ਤੋਂ ਉਹ ਧਰਤੀ ਪਰਤ ਕੇ ਭਾਗਾਂ ਵਾਲੀ ਬਣ ਗਈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਬਰਕਤ ਸਦਕਾ। ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਦਿਨ ਬਚਨ ਕਹੇ, ਗੁਰੂ ਦੇ ਸਿੱਖੋ, ਭਾਵੇਂ ਗੁਰੂ ਨਾਨਕ ਸਾਹਿਬ ਦੇ ਚਰਨ ਪਾਉਣ ਤੋਂ ਪਹਿਲਾਂ ਇਹ ਧਰਤੀ ਜ਼ਹਿਰ ਦਾ ਘਰ ਸੀ, ਅੱਜ ਇਹ ਧਰਤੀ ਗੁਰੂ ਰਾਮਦਾਸ ਸਾਹਿਬ ਦੇ ਪ੍ਰਕਾਸ਼ ਤੋਂ ਬਾਅਦ ਮਨ ਨੂੰ ਅੰਮ੍ਰਿਤ ਦਾ ਸੋਮਾ ਬਣ ਗਿਆ। ਹਜ਼ੂਰ ਨੇ ਬਚਨ ਕਹਿ, ਮਹੱਲਾ ਤੀਜਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਉਸ ਧਰਤੀ ਤੋਂ ਜਿੱਥੇ ਕਦੇ ਦਇਆ ਨਾਂ ਦੀ ਚੀਜ਼ ਨਹੀਂ ਸੀ, ਅੱਜ ਭਾਈ ਦਇਆ ਰਾਮ ਨੇ ਉੱਠ ਕੇ ਸੀਸ ਨਿਵਾਇਆ, ਕਲਗੀਧਰ ਪਾਤਸ਼ਾਹ, ਆ ਸੀਸ ਪਹਿਲਾਂ ਵੀ ਤੁਹਾਡਾ ਸੀ, ਅੱਜ ਪੱਕਿਆਂ ਤੌਰ 'ਤੇ ਤੁਹਾਡੇ ਚਰਨਾਂ ਵਿੱਚ ਭੇਟ ਕਰਨ ਆਇਆ ਵਾ। ਹਜ਼ੂਰ ਨੇ ਇਸ ਦਾ ਸੀਸ ਲਿਆ, ਆਪਣੇ ਪੰਜਾਂ ਪਿਆਰਿਆਂ ਦੀ ਕਤਾਰ ਵਿੱਚ ਪਹਿਲੇ ਨਾਮ ਵਿੱਚ ਸ਼ਾਮਲ ਕੀਤਾ। ਵੇਖੋ ਸ਼ਹਿਰਾਂ ਦੀ ਵੀ ਮਹੱਤਤਾ ਔਰ ਗੁਰੂ ਪਿਆਰਿਆਂ ਦੇ ਨਾਮ ਦੀ ਮਹੱਤਤਾ ਵੇਖੋ। ਸਭ ਤੋਂ ਪਹਿਲਾਂ ਧਰਮ ਵਿੱਚ ਦਇਆ ਦੀ ਲੋੜ ਹੈ। ਦਇਆ ਤੋਂ ਬਗੈਰ ਦੁਨੀਆਂ ਵਿੱਚ ਕੋਈ ਵੀ ਧਰਮ ਇਸ ਮਨੁੱਖੀ ਜੀਵ ਨੂੰ ਰੱਬ ਤੱਕ ਯਾਤਰਾ ਨਹੀਂ ਕਰਵਾ ਸਕਦਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਅੰਦਰ ਬਚਨ ਕਿਹਾ, ਧੌਲ ਧਰਮ ਦਇਆ ਕਾ ਪੂਤ। ਜਿੰਨੇ ਵੀ ਦੁਨੀਆਂ ਵਿੱਚ ਧਰਮ ਨੇ ਉਹ ਦਇਆ ਤੋਂ ਪੈਦਾ ਹੋਣਗੇ, ਦਇਆ ਤੋਂ ਬਗੈਰ ਧਰਮ ਸੱਖਣਾ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੰਜਾਂ ਪਿਆਰਿਆਂ ਦੀ ਕਤਾਰ ਵਿੱਚ ਸਭ ਤੋਂ ਪਹਿਲਾਂ ਭਾਈ ਦਇਆ ਰਾਮ ਨੂੰ ਦਇਆ ਸਿੰਘ ਬਣਾਉਣ ਲਈ ਆਪਣੇ ਪਾਸ ਸੱਦਿਆ। ਹਜ਼ੂਰ ਨੇ ਕਿਰਪਾ ਕੀਤੀ, ਦੂਸਰੇ ਸੀਸ ਦੀ ਮੰਗ ਹੋਈ। ਤੰਬੂ ਵਿੱਚ ਭਾਈ ਦਇਆ ਰਾਮ ਨੂੰ ਜਾ ਬਿਠਾਇਆ। ਬਾਹਰ ਸੀਸ ਵੱਢਣ ਦੀ ਆਵਾਜ਼ ਆਈ, ਅੰਦਰੋਂ ਹਿਰਦੇ ਕੰਬ ਗਏ ਲੋਕਾਂ ਦੇ। ਕਈ ਅੰਦਰੋਂ ਕਮਜ਼ੋਰ ਹਿਰਦੇ ਪਿੱਛੇ ਹਟਣ ਲੱਗੇ। ਜਦੋਂ ਸਾਹਿਬ ਨੇ ਦੂਸਰਾ ਸੀਸ ਮੰਗਿਆ, ਲਹੂ ਨਾਲ ਭਿੱਜੀ ਹੋਈ ਹਜ਼ੂਰ ਦੀ ਸ਼ਮਸ਼ੀਰ ਵੇਖੀ, ਕਈਆਂ ਦੇ ਹੌਸਲੇ ਡੋਲ ਗਏ। ਕੁਝ ਮਾਂ ਗੁਜ਼ਰੀ ਨੂੰ ਜਾ ਕੇ ਦੱਸਣ ਲੱਗੇ, ਮਾਂ ਵੇਖ ਤੁਹਾਡਾ ਲਾਲ ਕਰ ਕੀ ਰਿਹਾ। ਸਤਿਗੁਰੂ ਦੀ ਉਸ ਧੰਨ ਜਨਣੀ ਮਾਂ ਨੇ ਬਚਨ ਕਿਹਾ, ਸਿੱਖੋ, ਗੁਰੂ ਦਾ ਕੌਤਕ ਹੈ ਤਾਂ ਭਲਾ ਹੋਏਗਾ, ਭਰੋਸਾ ਅਤੇ ਸਿਦਕ ਰੱਖੋ। ਦੂਸਰੇ ਸੀਸ ਦੀ ਮੰਗ ਹੋਈ, ਇੱਕ ਗੁਰੂ ਦਾ ਸਿੱਖ ਭਾਈ ਧਰਮ ਚੰਦ ਉੱਠਿਆ। ਉੱਠ ਕੇ ਹਜ਼ੂਰ ਨੂੰ ਸੀਸ ਨਮਾਇਆ, ਮਹਾਰਾਜ ਸੀਸ ਹਾਜ਼ਰ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਦੇ ਸੀਸ ਨੂੰ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਸ਼ਾਮਲ ਕਰਨ ਲਈ, ਆਪਣਾ ਰੂਪ ਦੇਣ ਲਈ ਉਸ ਤੰਬੂ ਵਿੱਚ ਉਸੇ ਤਰ੍ਹਾਂ ਲੈ ਗਏ। ਹੁਣ ਇਹ ਧਰਮ ਚੰਦ ਆਇਆ ਹਸਤਨਾਪੁਰ ਦੀ ਧਰਤੀ, ਜਿਹਨੂੰ ਲੋਕ ਅੱਜ ਦੇ ਰੂਪ ਵਿੱਚ ਦਿੱਲੀ ਕਹਿੰਦੇ ਹਨ। ਦਿੱਲੀ ਸ਼ੁਰੂ ਤੋਂ ਧਰਮ ਤੋਂ ਸੱਖਣੀ ਸੀ। ਦਿੱਲੀ ਦੇ ਤਖ਼ਤ 'ਤੇ ਉਹ ਲੋਕ ਬੈਠੇ ਜਿਨ੍ਹਾਂ ਨੇ ਦੂਜਿਆਂ ਨੂੰ ਤੇ ਕੀ ਆਪਣੇ ਸਕੇ ਸੰਬੰਧੇ ਭੈਣ ਭਾਈਆਂ ਨੂੰ ਕਤਲ ਕਰਕੇ ਉੱਥੋਂ ਦਾ ਤਖ਼ਤ ਮੱਲਿਆ। ਲੋਕ ਧਰਮ ਤੋਂ ਸੱਖਣੇ ਸਨ। ਉਸ ਧਰਤੀ 'ਤੇ ਕਦੇ ਬੋਧ ਦੇ ਪੰਡਿਤ ਜਿਹਨੇ ਇਹ ਗੱਲ ਕਹੀ ਕਿ ਹਿੰਦੂ ਵੀ ਚੰਗੇ ਹਨ, ਮੁਸਲਮਾਨ ਵੀ ਚੰਗੇ ਨੇ, ਬਸ ਇੰਨੀ ਗੱਲ ਕਹਿਣ ਉੱਤੇ ਉਸ ਬੋਧ ਪੰਡਿਤ ਨੂੰ ਸਿਕੰਦਰ ਲੋਧੀ ਨੇ ਸੀਸ ਕਲਮ ਕਰ ਦਿੱਤਾ। ਧਰਮ ਤੋਂ ਸੱਖਣੀ ਧਰਤੀ ਦਿੱਲੀ, ਜਿੱਥੇ ਕਦੇ ਸਾਹਿਬ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਚਰਨ ਪਾਏ, ਧਰਮ ਦਾ ਬੀਜ ਨਾਮ ਦੀ ਉੱਥੇ ਪ੍ਰਫੁੱਲਤਾ ਬਖਸ਼ੀ, ਨਾਮ ਬਖਸ਼ਿਸ਼ ਕਰਕੇ ਆਏ। ਉਹ ਤੋਂ ਬਾਅਦ ਅੱਠਵੇਂ ਸਤਿਗੁਰੂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਚਰਨ ਪਾਏ। ਜਦੋਂ ਉਸ ਬੰਗਲੇ ਨੂੰ ਭਾਗ ਲਾਇਆ ਜਿਹੜਾ ਉਸ ਰਾਜਾ ਮਿਰਜ਼ਾ ਜੈ ਸਿੰਘ ਦਾ ਬੰਗਲਾ ਹੈ, ਅਤਿਅੰਤ ਅੰਦਰ ਸ਼ਰਧਾ ਹੈ। ਵੇਖੋ ਸਾਧ ਸੰਗਤ ਤਿੱਖੇ ਇੱਥੇ ਬੇਨਤੀ ਕਰਾਂ, ਹਕੀਕਤ ਇਹ ਵੀ ਦੁਨੀਆਂ ਵਿੱਚ ਰਾਜਿਆਂ ਨੇ ਮਹਿਲ ਬੜੇ ਬਣਾਏ, ਬੰਗਲੇ ਬੜੇ ਬਣੇ। ਅੱਜ ਤੱਕ ਮਹਿਲਾਂ ਨੂੰ ਤਾਜ ਮਹਿਲ ਕਹਿ ਕੇ ਤਾਂ ਲੋਕ ਸਤਿਕਾਰ ਕਰਦੇ ਰਹੇ, ਪਰ ਦੁਨੀਆਂ ਵਿੱਚ ਇੱਕੋ ਇੱਕ ਬੰਗਲਾ ਹੈ ਜਿੱਥੇ ਗੁਰੂ ਨਾਨਕ ਦੀ ਜੋਤ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਚਰਨ ਪਾਏ, ਅਤੇ ਰਹਿੰਦੀ ਦੁਨੀਆਂ ਤੱਕ ਉਹ ਬੰਗਲਾ ਦੁਨੀਆਂ ਦੇ ਇਤਿਹਾਸ ਵਿੱਚ ਬੰਗਲਾ ਸਾਹਿਬ ਬਣ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਹੋਈ। 9 ਸਾਲ ਦੀ ਉਮਰ ਵਿੱਚ ਹਜ਼ੂਰ ਨੇ ਬਚਨ ਕਿਹਾ, ਪਿਤਾ ਜੀ ਤੁਹਾਡੇ ਤੋਂ ਬਗੈਰ ਇਹਨਾਂ ਦੇ ਤਿਲਕ ਜੰਜੂ ਦੀ ਰੱਖਿਆ ਲਈ ਸੀਸ ਕੌਣ ਦੇਵੇਗਾ। ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਗਏ, ਤਿਲਕ ਜੰਜੂ ਦੀ ਰੱਖਿਆ ਲਈ ਦਿੱਲੀ ਦੀ ਧਰਤੀ 'ਤੇ ਚਰਨ ਪਾ ਕੇ ਸੀਸ ਦਿੱਤਾ। ਉੱਥੇ ਮੇਰੇ ਹਜ਼ੂਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ 3 ਗੁਰੂ ਦੇ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ, 3 ਗੁਰੂ ਸਹਿਬਾਨ ਅਤੇ 3 ਗੁਰੂ ਸਿੱਖਾਂ ਦੀ ਉਸ ਧਰਤੀ ਨੂੰ ਚਰਨ ਛੋਹ ਪ੍ਰਾਪਤ, ਉਸ ਧਰਤੀ ਤੋਂ ਧਰਮ ਪੈਦਾ ਹੋਇਆ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਭਾਈ ਧਰਮ ਚੰਦ ਨੇ ਆ ਕੇ ਸੀਸ ਦਿੱਤਾ, ਦਿੱਲੀ ਦੀ ਧਰਤੀ ਭਾਗਾਂ ਵਾਲੀ ਹੋਈ। 3 ਨੰਬਰ 'ਤੇ ਹਜ਼ੂਰ ਨੇ ਜਦੋਂ ਸੀਸ ਦੀ ਮੰਗ ਕੀਤੀ, ਇੱਕ ਅਧਰਾ ਜਿਹਾ ਗਰੀਬ ਸਿੱਖ ਉੱਠਿਆ, ਸੀਸ ਝੁਕਾਇਆ, ਮਹਾਰਾਜ ਇਸ ਪਿਆਰੇ ਸਿੱਖ ਦਾ ਸੀਸ ਹਾਜ਼ਰ ਹੈ। ਹਜ਼ੂਰ ਨੇ ਬਚਨ ਕਿਹਾ, ਨਾਮ ਕੀ ਹੈ? ਆਖਿਆ, ਮਹਾਰਾਜ ਲੋਕ ਹਿੰਮਤ ਰਾਏ ਕਹਿੰਦੇ ਹਨ। ਸਾਹਿਬ ਕਹਿੰਦੇ ਨੇ, ਕਿਹੜੀ ਧਰਤੀ ਤੋਂ ਆਇਆ? ਕਹਿਣਗੇ, ਮਹਾਰਾਜ ਉੜੀਸਾ ਪ੍ਰਾਂਤ ਜਗਨਨਾਥਪੁਰੀ ਦੀ ਧਰਤੀ ਹੈ। ਹੁਣ ਸਾਹ ਸੰਗਤ ਵੇਖੋ, ਜਗਨਨਾਥਪੁਰੀ ਦੀ ਧਰਤੀ, ਉਹ ਜਗਨਨਾਥਪੁਰੀ ਜਿੱਥੇ ਕਦੇ ਜਰ ਸ਼ਿਕਾਰੀ ਨੇ, ਬਦਕ ਨੇ ਉਸ ਦੁਆਪਰ ਦੇ ਅਵਤਾਰ ਕ੍ਰਿਸ਼ਨ ਨੂੰ ਤੀਰ ਮਾਰ ਕੇ ਮਾਰਿਆ, ਪਰਤ ਕੇ ਉਹਦੀਆਂ ਜੋ ਅਸਥੀਆਂ ਸਨ ਉਹ ਚੁੱਕ ਕੇ ਉੱਥੋਂ ਦੇ ਰਾਜੇ ਨੇ ਇੱਕ ਬੁੱਤ ਵਿੱਚ ਭਰਨ ਵਾਸਤੇ, ਵਧੀਆ ਬੁੱਤ ਤਿਆਰ ਕਰਨ ਵਾਸਤੇ ਦੇਵਤਿਆਂ ਦੇ ਮਿਸਤਰੀ ਵਿਸ਼ਵਕਰਮਾ ਨੂੰ ਉੱਥੇ ਪ੍ਰਗਟ ਕੀਤਾ। ਵਿਸ਼ਵਕਰਮਾ ਨੇ ਇੱਕ ਸ਼ਰਤ ਰੱਖੀ, ਹੁਣ ਉਹ ਵੇਖੋ ਧਰਤੀ ਜਗਨਨਾਥਪੁਰੀ ਦੀ ਹਿੰਮਤਹੀਣ ਧਰਤੀ ਹੈ ਜਿੱਥੋਂ ਮੇਰੇ ਸਾਹਿਬ ਨੇ ਹਿੰਮਤ ਪੈਦਾ ਕੀਤੀ। ਜਗਨਨਾਥਪੁਰੀ ਦੀ ਧਰਤੀ ਜਿੱਥੇ ਉਸ ਰਾਜੇ ਨੇ ਵਿਸ਼ਵਕਰਮਾ ਕੋਲੋਂ ਭਗਵਾਨ ਕ੍ਰਿਸ਼ਨ ਦਾ ਬੁੱਤ ਬਣਾਉਣ ਦੀ ਬਾਤ ਕੀਤੀ। ਵਿਸ਼ਵਕਰਮਾ ਨੇ ਸ਼ਰਤ ਰੱਖੀ, ਰਾਜਨ ਬੁੱਤ ਤਾਂ ਬਣਾਵਾਂਗਾ ਪਰ ਸ਼ਰਤ ਇੱਕ ਹੈ, ਇਸ ਬੁੱਤ ਨੂੰ 19 ਕਿਸੇ ਨੂੰ ਵਿਖਾਇਆ ਨਹੀਂ ਜਾਏਗਾ ਜਿੰਨੀ ਦੇਰ ਇਹ ਬੁੱਤ ਪੂਰਾ ਤਿਆਰ ਨਹੀਂ ਹੋ ਜਾਂਦਾ। ਇੱਕ ਤੰਬੂ ਵਿੱਚ ਵਿਸ਼ਵਕਰਮਾ ਨੇ ਕ੍ਰਿਸ਼ਨ ਦਾ ਬੁੱਤ ਬਣਾਇਆ, ਬੁੱਤ ਬਣਾਉਂਦਿਆਂ ਬਣਾਉਂਦਿਆਂ ਜਗਨਨਾਥ ਦਾ ਬੁੱਤ ਬਣਦਾ ਗਿਆ ਅਤੇ ਕੁਝ ਦਿਨ ਗੁਜ਼ਰ ਗਏ। ਰਾਜੇ ਦੇ ਮਨ 'ਚ ਆਇਆ, ਵੇਖਾਂ ਤਾਂ ਸਹੀ ਕਿੰਨਾ ਕੁ ਸੁੰਦਰ ਹੈ। ਤੰਬੂ ਵਿੱਚੋਂ ਝਾਤ ਮਾਰ ਬੁੱਤ ਤੱਕਿਆ, ਉਦੋਂ ਉਹ ਜਗਨਨਾਥ ਦਾ ਬੁੱਤ ਤਾਂ ਬਣਿਆ ਪਰ ਉਹਦੀਆਂ ਬਾਹਾਂ ਨਹੀਂ ਸੀ ਬਣੀਆਂ। ਵਿਸ਼ਵਕਰਮਾ ਨੇ ਮੂਰਤੀ ਬਣਾਉਣੀ ਬੰਦ ਕਰ ਦਿੱਤੀ। ਬਿਨਾਂ ਬਾਹਾਂ ਤੋਂ ਜਗਨਨਾਥਪੁਰੀ ਦੇ ਮੰਦਰ ਵਿੱਚ ਅੱਜ ਵੀ ਉਹ ਭਗਵਾਨ ਕ੍ਰਿਸ਼ਨ ਦਾ ਬੁੱਤ ਹੈ। ਬਾਹਾਂ ਤੋਂ ਹੀਣ ਤੋਂ ਭਾਗ ਹਿੰਮਤ ਤੋਂ ਹੀਣਾ, ਜਿਹਦੇ ਕੋਲ ਬਾਹਾਂ ਦਾ ਬਲ ਹੈ ਉਹ ਹਿੰਮਤ ਵਾਲਾ ਹੈ, ਜਿਹਦੀਆਂ ਬਾਹਾਂ ਨਾ ਹੋਣ ਉਹ ਹਿੰਮਤ ਤੋਂ ਹੀਣਾ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ, ਸੱਚ ਦਾ ਉਪਦੇਸ਼ ਦਿੱਤਾ, ਜਗਨਨਾਥਪੁਰੀ ਵਿੱਚ ਆਰਤੀ ਦਾ ਉਚਾਰਨ ਕੀਤਾ। ਗਗਨਵੇਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਨ ਆਲਨੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੁੱਲੰਤ ਜੋਤੀ। ਸਾਹਿਬ ਦੇ ਪਾਵਨ ਚਰਨ ਪਏ, ਇਸ ਧਰਤੀ ਨੂੰ ਭਾਗ ਲੱਗੇ। 8ਵੇਂ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਜਦੋਂ ਇੱਕ ਗਰੀਬ ਜ਼ਬਾਨ ਤੋਂ ਗੁੰਗੇ, ਕੰਨਾਂ ਤੋਂ ਬਹਿਰੇ ਇੱਕ ਗੁਰੂ ਦੇ ਪਿਆਰੇ ਛੱਜੂ ਧੀਰ ਨੂੰ ਜਿਹਨੇ ਪੰਡਿਤ ਲਾਲ ਚੰਦ ਨੇ ਲਿਆ ਬਿਠਾਇਆ, ਮਹਾਰਾਜ ਇਹਦੇ ਕੋਲੋਂ ਗੀਤਾ ਦੇ ਅਰਥ ਕਰਾਓ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰ ਦਾ ਹੱਥ ਸੀਸ 'ਤੇ ਰੱਖਿਆ, ਜਦੋਂ ਗੁੰਗੇ ਦੀ ਜ਼ਬਾਨ ਵਿੱਚ ਵੀ ਜ਼ਬਾਨ ਆਈ ਉਦੋਂ ਪੰਡਿਤ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ, ਅੰਧਲੇ ਤਿਰ ਭਵਨ ਸੂਜਿਆ, ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮੇਰੇ ਗੁਰੂ ਨੇ ਉਸ ਭਾਈ ਛੱਜੂ ਨੂੰ ਅਥਾਹ ਗਿਆਨ ਬਖਸ਼ਿਆ, ਰਸਨਾ ਦੀ ਜ਼ਬਾਨ ਬਖਸ਼ੀ। ਪਰਤ ਕੇ ਹਜ਼ੂਰ ਨੇ ਬਚਨ ਕਿਹਾ, ਜਾ ਭਾਈ ਛੱਜੂ ਉੜੀਸਾ ਪ੍ਰਾਂਤ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ, ਇਸੇ ਭਾਈ ਛੱਜੂ ਦਾ ਪੋਤਰਾ ਅੱਜ ਭਾਈ ਹਿੰਮਤ ਰਾਏ ਸਾਹਿਬ ਦੇ ਚਰਨਾਂ 'ਚ ਸੀਸ ਦੇਣ ਆਇਆ। ਮਹਾਰਾਜ ਛੱਜੂ ਝੂਰ ਤੁਹਾਡੇ ਗੁਰਸਿੱਖ ਦਾ ਪੋਤਰਾ ਭਾਈ ਹਿੰਮਤ ਰਾਏ ਦਾ ਸੀਸ ਪ੍ਰਵਾਨ ਕਰੋ। ਹਜ਼ੂਰ ਨੇ 3 ਨੰਬਰ 'ਤੇ ਸੀਸ ਲਿਆ। ਵੇਖੋ ਬੇਨਤੀ ਸਮਝਿਓ, ਸਭ ਤੋਂ ਪਹਿਲਾਂ ਧਰਮ ਵਿੱਚ ਦਇਆ, ਦਇਆ ਤੋਂ ਬਾਅਦ ਧਰਮ, ਧਰਮ ਨੂੰ ਚਲਾਉਣ ਵਾਸਤੇ ਹਿੰਮਤ ਚਾਹੀਦੀ ਹੈ। ਇਸ ਲਈ ਹਿੰਮਤ ਰਾਏ ਦਾ ਸੀਸ ਲੈ ਕੇ ਆਪਣੇ ਖਾਲਸੇ ਵਿੱਚ ਹਿੰਮਤ ਭਰ ਦਿੱਤੀ। 4th ਸੀਸ ਦੀ ਮੰਗ ਹੋਈ ਅਤੇ ਹਜ਼ੂਰ ਦੇ ਚਰਨੀ ਇੱਕ ਸਿੱਖ ਖਲੋਤਾ। ਸਾਹਿਬ ਨੇ ਪੁੱਛਿਆ, ਬਈ ਕਿੱਥੋਂ ਆਇਆ? ਇਹਨੇ ਆਪਣੇ ਸ਼ਹਿਰ ਦਾ ਨਾਮ ਦੱਸਿਆ, ਮਹਾਰਾਜ ਦੁਆਰਕਾ ਤੋਂ। ਸਾਹਿਬ ਨੇ ਬਚਨ ਕਿਹਾ, ਨਾਮ ਕੀ ਹੈ? ਆਖਿਆ, ਲੋਕੀ ਮੋਹਕਮ ਚੰਦ ਕਹਿੰਦੇ ਨੇ। ਮੋਹਕਮ ਦਾ ਅਰਥ ਦ੍ਰਿੜਤਾ। ਹਿੰਮਤ ਉਹਨਾਂ ਲੋਕਾਂ ਵਿੱਚ ਆਉਂਦੀ ਹੈ ਜਿਹਦੇ ਅੰਦਰ ਦ੍ਰਿੜਤਾ ਹੋਵੇ। ਬਿਨਾਂ ਦ੍ਰਿੜਤਾ ਤੋਂ ਕਿਸੇ ਦੇ ਅੰਦਰ ਹਿੰਮਤ ਕਾਇਮ ਨਹੀਂ ਹੁੰਦੀ। ਹੁਣ ਬੇਨਤੀ ਸਮਝਿਓ, ਉਹ ਦੁਆਰਕਾ ਦੀ ਧਰਤੀ ਹੈ ਜਿੱਥੇ ਕ੍ਰਿਸ਼ਨ ਦਾ ਅੱਜ ਵੀ ਰਣਛੋੜ ਮੰਦਰ ਹੈ। ਰਣਛੋੜ ਨੂੰ ਭਾਵੇਂ ਚਾਣਕਿਆ ਨੀਤੀ ਵਿੱਚ ਜਾਂ ਲੋਕ ਆਪਣੀ ਨੀਤੀ ਵਿੱਚ ਭਾਵੇਂ ਇੱਕ ਨੀਤੀ ਸਮਝਦੇ ਹੋਣ ਕਿ 13ਵੀਂ ਵਿੱਦਿਆ ਮੈਦਾਨੇ ਜੰਗ ਵਿੱਚੋਂ ਮੈਦਾਨੇ ਜੰਗ ਲੜਦਿਆਂ ਛੱਡ ਕੇ ਭੱਜ ਜਾਣਾ, ਪਰ ਮੇਰੇ ਸਤਿਗੁਰੂ ਨੇ ਉਸ ਧਰਤੀ 'ਤੇ ਚਰਨ ਪਾਏ ਅਤੇ ਸਿੱਖਾਂ ਨੂੰ ਇੱਕ ਗੱਲ ਸਿਖਾ ਦਿੱਤੀ। ਸਿੱਖੋ, ਰੱਬ ਦੇ ਘਰ ਉਹ ਪ੍ਰਵਾਨ ਹੁੰਦਾ ਜਿਹੜਾ ਮੈਦਾਨੇ ਜੰਗ ਵਿੱਚ ਅੜੇ ਔਰ ਪਰਤ ਕੇ ਭੱਜੇ ਕੋਈ ਨਾ, ਭਾਵੇਂ ਬੰਦ ਬੰਦ ਕੱਟਿਆ ਜਾਏ। ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਹਜ਼ੂਰ ਨੇ ਉਪਦੇਸ਼ ਸਮਝਾਇਆ, ਦੇਸ਼ ਬਾ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬੂ ਨਾ ਡਰੋ, ਨਾ ਡਰੋ ਅਰਸੋਂ ਜਬ ਜਾਏ ਲਰੋਂ, ਨਿਸ਼ਚੇ ਕਰ ਆਪਣੀ ਜੀਤ ਕਰੋ, ਜਬ ਆਪ ਕੀ ਔਦ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਇਹ ਉਪਦੇਸ਼ ਸਿੱਖਾਂ ਦੇ ਅੰਦਰ ਟਿਕਿਆ। ਦੁਆਰਕਾ ਦੀ ਧਰਤੀ ਤੋਂ ਆਇਆ ਸਿੱਖ ਭਾਈ ਮੋਹਕਮ ਚੰਦ ਨੇ ਹਜ਼ੂਰ ਨੂੰ ਸੀਸ ਭੇਂਟ ਕੀਤਾ, ਮਨ ਨੂੰ ਖਾਲਸੇ ਵਿੱਚ ਮੇਰੇ ਸਾਹਿਬ ਨੇ ਦ੍ਰਿੜਤਾ ਭਾਈ ਮੋਹਕਮ ਚੰਦ ਦੇ ਰੂਪ ਵਿੱਚ ਭਰ ਕੇ ਰੱਖ ਦਿੱਤੀ। ਪੰਜਵੇਂ ਸੀਸ ਦੀ ਮੰਗ ਹੋਈ ਅਤੇ ਹਜ਼ੂਰ ਦੇ ਚਰਨਾਂ ਵਿੱਚ ਇੱਕ ਸਿੱਖ ਨੇ ਸੀਸ ਦੇਣ ਲਈ ਖਲੋ ਗਿਆ। ਇਹਦਾ ਨਾਮ ਸਾਹਿਬ ਨੇ ਪੁੱਛਿਆ। ਇਹਨੇ ਆਖਿਆ, ਮਹਾਰਾਜ ਮੈਨੂੰ ਲੋਕ ਸਾਹਿਬ ਚੰਦ ਕਹਿੰਦੇ ਹਨ। ਮਹਾਰਾਜ ਕਹਿੰਦੇ ਨੇ ਕਿੱਥੋਂ ਆਇਆ? ਇਹਨੇ ਪਤਾ ਦੱਸਿਆ, ਮਹਾਰਾਜ ਬਿਦਰ ਦੀ ਧਰਤੀ। ਹੁਣ ਬਿਦਰ ਸ਼ਹਿਰ ਕੀ ਹੈ? ਇੱਕ ਰਾਜੇ ਬਚਿੱਤਰ ਵੀਰ ਦੀ ਧਰਤੀ। ਉਸ ਸ਼ਹਿਰ ਦੇ ਨਾਲ ਬਚਿੱਤਰ ਵੀਰ ਰਾਜੇ ਦੀ ਇੱਕ ਦਾਸੀ ਤੋਂ ਪੈਦਾ ਹੋਇਆ। ਬਿਦਰ ਨੂੰ ਰਾਜੇ ਨੇ ਰਾਜ ਨਾ ਦਿੱਤਾ, ਆਪਣਿਆਂ ਨੇ ਈਰਖਾ ਕੀਤੀ। ਪਰਤ ਕੇ ਇਹ ਬਿਦਰ ਨਵੀਂ ਬੰਦਾ ਇੱਕ ਧਰਤੀ 'ਤੇ ਆ ਵਸਿਆ। ਉਸ ਧਰਤੀ ਦਾ ਨਾਮ ਪਰਤ ਕੇ ਇਤਿਹਾਸ ਵਿੱਚ ਬਿਦਰ ਪਿਆ। ਹੁਣ ਉਸ ਬਿਦਰ ਨੂੰ ਕਦੇ ਦੁਆਪਰ ਅਵਤਾਰ ਕ੍ਰਿਸ਼ਨ ਆ ਮਿਲੇ, ਆ ਕੇ ਉਹਦੀ ਕੁੱਲੀ ਵਿੱਚ ਅਲੂਣਾ ਸਾਗ ਵੀ ਖਾਧਾ, ਉਸ ਦੇ ਘੜੇ ਵਿੱਚੋਂ ਪਾਣੀ ਵੀ ਪੀਤਾ, ਮਾਣ ਸਤਿਕਾਰ ਤਾਂ ਜ਼ਰੂਰ ਦਿੱਤਾ, ਪਰ ਬਿਦਰ ਨੂੰ ਰਾਜ ਪਰਤ ਕੇ ਉਹ ਕ੍ਰਿਸ਼ਨ ਨਾ ਦਵਾ ਸਕੇ। ਦੇਖੋ ਮੇਰੇ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ। ਹਜ਼ੂਰ ਨੇ ਧੰਨ ਗੁਰੂ ਨਾਨਕ ਮਹਾਰਾਜ ਨੇ ਇੱਕ ਦਿਨ ਚਰਨ ਪਾਏ ਏਮਨਾਬਾਦ। ਗੁਰੂ ਦਾ ਸਿੱਖ ਹੈ ਭਾਈ ਲਾਲੋ। ਹਜ਼ੂਰ ਨੇ ਇਹਦੇ ਘਰ ਭੋਜਨ ਪ੍ਰਸ਼ਾਦਾ ਛਕਿਆ। ਭਾਵੇਂ ਇਤਿਹਾਸਕਾਰਾਂ ਲਿਖਿਆ 3 ਦਿਨ ਦਾ ਕੁਦਰੇ ਦਾ ਬਿਆ ਪ੍ਰਸ਼ਾਦਾ ਹੈ। ਦੂਜੇ ਪਾਸੇ ਮਲਕ ਭਾਗੋ ਨੇ ਅਰਜ਼ ਕੀਤੀ, ਮਹਾਰਾਜ ਮੇਰੇ ਘਰ ਦੇਸੀ ਘਿਓ ਦੀ ਖੀਰ ਅਤੇ ਪੂੜੀਆਂ ਬਣੀਆਂ ਨੇ। ਮਹਾਰਾਜ ਨੇ ਇਨਕਾਰ ਕਰ ਦਿੱਤਾ, ਨਾ ਮਲਕ ਭਾਗੋ, ਤੇਰੇ ਪੂੜਿਆਂ ਵਿੱਚ ਸਾਨੂੰ ਲੋਕਾਂ ਦਾ ਮਾਰਿਆ ਹੱਕ ਭਾਵ ਰੱਤ ਨਜ਼ਰ ਆਉਂਦੀ ਹੈ। ਇਸ ਗਰੀਬੜੇ ਜੈ ਸਿੱਖ ਭਾਈ ਲਾਲੋ ਦਾ ਕਿਰਤ ਦਾ ਪ੍ਰਸ਼ਾਦ ਹੈ, ਇਹ ਤਾਂ ਸਾਨੂੰ ਕੁਦਰੇ ਦਾ ਪ੍ਰਸ਼ਾਦਾ ਵੀ ਅੰਮ੍ਰਿਤ ਦੁੱਧ ਵਾਂਗ ਜਾਪਦਾ। ਹੁਣ ਬੇਨਤੀ ਸਮਝਿਓ, ਜਦੋਂ ਕ੍ਰਿਸ਼ਨ ਨੇ ਮਾਣ ਦਿੱਤਾ ਬਿਦਰ ਨੂੰ, ਉਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਬਚਨ ਆਇਆ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਕ੍ਰਿਸ਼ਨ ਕਹਿੰਦੇ ਨੇ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬੇਹੰਨੀ। ਬਿਦਰ, ਤੇਰੇ ਘਰ ਦਾ ਸੁੱਕਾ ਉਹ ਲੂਣ ਤੋਂ ਬਗੈਰ ਅਲੂਣਾ ਸਾਗ ਅਤੇ ਦੁਰਯੋਧਨ ਦੇ ਘਰ ਦੀ ਖੀਰ ਮੈਨੂੰ ਇੱਕ ਬਰਾਬਰ ਲੱਗੀ, ਪਰ ਸਾਹਿਬ ਨੇ ਮਲਕ ਭਾਗੋ ਦੇ ਪੂੜਿਆਂ ਨਾਲ ਭਾਈ ਲਾਲੋ ਦੇ ਉਸ ਕੁਦਰੇ ਦੇ ਪ੍ਰਸ਼ਾਦੇ ਦੀ ਤੁਲਨਾ ਨਾ ਕੀਤੀ, ਸਗੋਂ ਕਹਿ ਦਿੱਤਾ, ਭਾਈ ਲਾਲੋ ਤੇਰਾ ਪ੍ਰਸ਼ਾਦਾ ਤਾਂ ਦੁੱਧ ਹੈ ਅਤੇ ਦੂਜੇ ਪਾਸੇ ਹੱਕ ਮਾਰੇ ਉਸ ਮਲਕ ਭਾਗੋ ਦੇ ਪੂੜੇ ਮਾਨੋ ਇੱਕ ਲੋਕਾਂ ਦਾ ਨਿਚੋੜੀ ਹੋਈ ਰੱਤ ਲਹੂ ਦੇ ਬਰਾਬਰ ਹੈ। ਹੁਣ ਬੇਨਤੀ ਸਮਝਿਓ, ਜਦੋਂ ਦਿੱਤਾ ਮਾਣ, ਉਦੋਂ ਸਾਹਿਬ ਨੇ ਇੱਕ ਬਚਨ ਕਿਹਾ, ਭਾਈ ਲਾਲੋ ਬਿਦਰ ਨੂੰ ਮਾਣ ਤਾਂ ਮਿਲਿਆ, ਪਰ ਉਸ ਬਿਦਰ ਨੂੰ ਉਹ ਮਾਣ ਦਿਵਾਉਣ ਵਾਲੇ ਕ੍ਰਿਸ਼ਨ ਨੇ ਆਪਣੀ ਗੀਤਾ ਦੇ ਅੰਦਰ ਭਗਵਾਨ ਕ੍ਰਿਸ਼ਨ ਨੇ ਬਿਦਰ ਦਾ ਜ਼ਿਕਰ ਨਾ ਕੀਤਾ। ਇੱਕ ਥਾਂ 'ਤੇ ਸਾਹਿਬ ਨੇ ਕਿਰਪਾ ਕੀਤੀ, ਆ ਕੇ ਕਹਿੰਦੇ ਨੇ, ਭਾਈ ਲਾਲੋ ਜੋ ਅਸੀਂ ਤੈਨੂੰ ਮਾਣ ਦੇਣ ਲੱਗੇ ਹਾਂ, ਰਹਿੰਦੀ ਦੁਨੀਆ ਤੱਕ ਇਹ ਮਾਣ ਸਨਮਾਨ ਤੇਰੇ ਕੋਲੋਂ ਖੋ ਕੋਈ ਨਹੀਂ ਸਕੇਗਾ। ਆ ਭਾਈ ਲਾਲੋ, ਕ੍ਰਿਸ਼ਨ ਨੇ ਤਾਂ ਭਾਵੇਂ ਬਿਦਰ ਨੂੰ ਆਪਣੇ ਬਰਾਬਰ ਗੀਤਾ ਵਿੱਚ ਨਹੀਂ ਬਿਠਾਇਆ, ਭੀਲਣੀ ਦੇ ਜੂਠੇ ਬੇਰ ਤੇ ਰਾਮ ਚੰਦਰ ਨੇ ਖਾਧੇ, ਪਰ ਭਗਵਾਨ ਰਾਮ ਚੰਦਰ ਨੇ ਰਮਾਇਣ ਵਿੱਚ ਉਹਨੂੰ ਆਪਣੇ ਬਰਾਬਰ ਨਾ ਬਿਠਾਇਆ। ਹਜ਼ੂਰ ਨੇ ਬਚਨ ਕਿਹਾ, ਲਾਲੋ ਆ ਤੈਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਆਪਣੇ ਬਰਾਬਰ ਬਿਠਾਵਾਂਗੇ, ਰਹਿੰਦੀ ਦੁਨੀਆ ਤੱਕ ਤੇਰੇ ਇਸ ਦਿੱਤੇ ਹੋਏ ਸਨਮਾਨ ਮਾਣ ਨੂੰ ਕੋਈ ਖੋ ਨਹੀਂ ਸਕੇਗਾ। ਹਜ਼ੂਰ ਨੇ ਬਚਨ ਕਿਹਾ, ਆ ਭਾਈ ਲਾਲੋ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਬੇ ਲਾਲੋ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਬੇ ਲਾਲੋ, ਕਾਜੀਆਂ ਬਾਹਮਣਾ ਕੀ ਗਲ ਥੱਕੀ, ਅਗਤ ਪੜੇ ਸ਼ੈਤਾਨ ਬੇ ਲਾਲੋ, ਮੁਸਲਮਾਨੀਆਂ ਪੜੇ ਕਤੇਬਾ, ਕਸ਼ਟ ਮੈਂ ਕਰੈ ਖੁਦਾਏ ਬੇ ਲਾਲੋ, ਜਾਤ ਸਨਾਤੀ ਹੋਰ ਹਿੰਦਬਾਣੀਆਂ ਐ ਪੀ ਲੇਖੈ ਲਾਏ ਬੇ ਲਾਲੋ, ਖੂਨ ਕੇ ਸੋਲੇ ਗਾਵੀਐ ਨਾਨਕ ਰੱਤ ਕਾ ਕੰਗੂ ਪਾਏ ਬੇ ਲਾਲੋ। ਸਦਾ ਵਾਸਤੇ ਭਾਈ ਲਾਲੋ ਨੂੰ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਵਿੱਚ ਬਿਠਾ ਦਿੱਤਾ। ਇੱਥੇ ਬੇਨਤੀ ਸਮਝੋ, ਬਿਦਰ ਦੀ ਧਰਤੀ ਤੋਂ ਗਰੀਬੜਾ ਜਿਹਾ ਗੁਰੂ ਦਾ ਸਿੱਖ ਭਾਈ ਸਾਹਿਬ ਚੰਦ ਆਇਆ। ਹਜ਼ੂਰ ਨੇ ਕਿਹਾ ਆ ਸਾਹਿਬ ਚੰਦ, ਬਿਦਰ ਦੀ ਧਰਤੀ ਦੇ ਬਿਦਰ ਨੂੰ ਭਾਵੇਂ ਉਹ ਮਾਣ ਨਾ ਮਿਲਿਆ, ਪਰ ਤੂੰ ਮੇਰੇ ਖਾਲਸੇ ਦੀ ਸਹਿਬੀ ਬਣ ਕੇ ਆਇਆ। ਜਿਸ ਸਿੱਖ ਦੇ ਅੰਦਰ ਦਇਆ, ਧਰਮ, ਹਿੰਮਤ, ਦ੍ਰਿੜਤਾ ਹੋਏਗੀ, ਮਾਨੋ ਪੰਜਵੀਂ ਦਾਤ ਸਹਿਬੀ ਉਸ ਨੂੰ ਆਪਣੇ ਆਪ ਪ੍ਰਾਪਤ ਹੋਏਗੀ। ਹਜ਼ੂਰ ਨੇ ਪੰਜ ਸਿੱਖਾਂ ਦੇ ਸੀਸ ਲਏ, ਪੰਜਾਂ ਪਿਆਰਿਆਂ ਦਾ ਰੂਪ ਦਿੱਤਾ। ਹਜ਼ੂਰ ਨੇ ਉਦੋਂ ਇੱਕ ਅਰਜ਼ ਜ਼ਰੂਰ ਕੀਤੀ, ਕਹਿੰਦੇ ਨੇ ਸਿੱਖੋ, ਇਸ ਅੰਮ੍ਰਿਤ ਤੋਂ ਬਗੈਰ ਕੋਈ ਵੀ ਸੰਪੂਰਨ ਨਹੀਂ। ਸਾਹਿਬ ਨੇ ਹੱਥ ਜੋੜ ਕੇ ਉਦਣ ਅਰਜ਼ ਕੀਤੀ ਪੰਜਾਂ ਪਿਆਰਿਆਂ ਅੱਗੇ, ਭਾਈ ਦਇਆ ਸਿੰਘ, ਜਿਵੇਂ ਤੁਸੀਂ ਦਇਆ ਰਾਮ ਤੋਂ ਦਇਆ ਸਿੰਘ ਬਣੇ ਹੋ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਇੱਥੇ ਇੱਕ ਬੇਨਤੀ ਕਰਾਂ ਸਾਹ ਸੰਗਤ, ਬਹੁਤੇ ਲੋਕ ਕਹਿੰਦੇ ਨੇ ਦਿਲ ਸਾਫ਼ ਹੋਣਾ ਚਾਹੀਦਾ, ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਰਸਾ ਦਿੱਤਾ, ਸਿੱਖੋ, ਜੇ ਆਪਣੀ ਦਸਵੀਂ ਜੋਤ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਮ੍ਰਿਤ ਦੀ ਲੋੜ ਪਈ, ਅੰਮ੍ਰਿਤ ਛੱਕ ਕੇ ਸਤਿਗੁਰੂ ਕਹਿੰਦੇ ਨੇ ਸਿੱਖੋ, ਜੇ ਇੱਕ ਗੁਰੂ ਦਾ ਨਹੀਂ ਅੰਮ੍ਰਿਤ ਤੋਂ ਬਗੈਰ ਛੱਕ ਸਕਦਾ। ਹਕੀਕਤ ਸੱਚ ਇਹ ਹੈ, ਕੋਈ ਵੀ ਸਿੱਖ ਬਿਨਾਂ ਅੰਮ੍ਰਿਤ ਤੋਂ ਗੁਰੂ ਚਰਨਾਂ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਖਾਲਸਾ ਹਮਾਰੀ ਸੌਜ, ਖਾਲਸਾ ਹਮਾਰੀ ਮੌਜ, ਖਾਲਸਾ ਹਮਾਰੀ ਫੌਜ ਜੀਤ ਕੀ ਨਿਸ਼ਾਨੀ ਹੈ। ਵੇਖੋ ਸਾਹਿਬ ਨੇ ਕਿਹੜਾ ਖਾਲਸਾ ਸਾਜਿਆ, ਜਿਹਦੇ ਅੰਦਰ ਦਇਆ, ਧਰਮ, ਹਿੰਮਤ, ਦ੍ਰਿੜਤਾ ਬਣੀ, ਉਹ ਸਿੱਖ ਦੇ ਅੰਦਰ ਮਾਨੋ ਅੰਮ੍ਰਿਤ ਦੇ ਰਾਹੀਂ ਗੁਣ ਭਰ ਕੇ ਰੱਖ ਦਿੱਤੇ। ਇਸ ਅੰਮ੍ਰਿਤ ਦੇ ਗੁਣ ਵੇਖਿਓ, ਇੱਕ ਡੂੰਘਾ ਬਾਟਾ ਹੈ, ਉਹਦੇ ਵਿੱਚ ਥੋੜ੍ਹਾ ਪਾਣੀ ਹੈ, ਪਾਣੀ ਵਿੱਚ ਮਿਸ਼ਰ ਪਤਾਸੇ ਨੇ, ਅਤੇ ਉਹਨਾਂ ਦੇ ਅੰਦਰ ਇੱਕ ਖਲੋਤਾ ਦੋ ਧਾਰਾ ਖੰਡਾ ਹੈ। ਜਿਹੜਾ ਗੁਰੂ ਦਾ ਸਿੱਖ ਜਦੋਂ ਪੰਜਾਂ ਬਾਣੀਆਂ ਦਾ ਜਾਪ ਕਰਦਿਆਂ ਅੰਮ੍ਰਿਤ ਤਿਆਰ ਕਰਦਾ, ਆਪਣੀ ਸੁਰਤ ਨੂੰ ਉਸ ਅੰਮ੍ਰਿਤ ਦੇ ਬਾਟੇ ਵਿੱਚ ਟਿਕਾਏਗਾ। ਹਰ ਇੱਕ ਚੀਜ਼ ਦਾ ਭਾਵ ਹੈ, ਮਨ ਨੂੰ ਝੁਕਿਆ ਹੋਇਆ ਬਾਟਾ ਸਿੱਖ ਨੂੰ ਨਿਮਰਤਾ ਦਾ ਗੁਣ ਸਿਖਾਉਂਦਾ, ਉਹਦੇ ਵਿੱਚ ਪਿਆ ਹੋਇਆ ਪਾਣੀ ਮਨ ਨੂੰ ਠੰਡਕ ਦਾ ਗੁਣ ਸਿਖਾਉਂਦਾ, ਉਹਦੇ ਵਿੱਚ ਪਏ ਹੋਏ ਪਤਾਸੇ ਸਿੱਖ ਨੂੰ ਮਿਠਾਸ ਦਾ ਗੁਣ ਸਿਖਾਉਂਦੇ ਨੇ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਅਤੇ ਉਹਦੇ ਅੰਦਰ ਪੜੀ ਹੋਈ ਬਾਣੀ ਸਿੱਖਾ ਤੈਨੂੰ ਨਿਰੰਕਾਰ ਦੀ ਦਰਗਾਹ ਤੱਕ ਲਿਜਾਏਗੀ, ਅਤੇ ਵਿੱਚ ਖਲੋਤਾ ਜੋ ਖੰਡਾ ਫੁਲਾਦੀ ਖੰਡਾ ਫੇਰਿਆ ਜਾ ਰਿਹਾ, ਖੰਡਾ ਦੋ ਚੀਜ਼ਾਂ ਸਿਖਾਉਂਦਾ, ਸਿੱਖਾ ਤੇਰੇ ਅੰਦਰ ਮੀਰੀ ਵੀ ਹੋਵੇ, ਤੇਰੇ ਅੰਦਰ ਪੀਰੀ ਵੀ ਹੋਵੇ, ਤੇਰੇ ਅੰਦਰ ਭਗਤੀ ਵੀ ਹੋਵੇ, ਤੇਰੇ ਅੰਦਰ ਸ਼ਕਤੀ ਵੀ ਹੋਵੇ, ਤੇਰੇ ਅੰਦਰ ਸੂਰਜ ਵਰਗੀ ਤਪਸ਼ ਵੀ ਹੋਵੇ, ਅਤੇ ਤੇਰੇ ਅੰਦਰ ਚੰਦਰਵੇਂ ਵਰਗੀ ਠੰਡਕ ਵੀ ਹੋਵੇ। ਇਹ ਸਾਰੇ ਗੁਣ ਹਜ਼ੂਰ ਨੇ ਅੰਮ੍ਰਿਤ ਰਾਹੀਂ ਖਾਲਸੇ ਵਿੱਚ ਭਰੇ। ਔਰ ਇੱਕ ਗੱਲ ਸੱਚ ਹੈ ਸਾਧ ਸੰਗਤ, ਉਸ ਖਾਲਸੇ ਦੇ ਅੰਦਰ ਗੁਣ ਭਰੇ, ਔਰ ਪਰਤ ਕੇ ਸਾਹਿਬ ਨੇ ਕਹਿ ਦਿੱਤਾ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕਿਹੋ ਸਦਸਗ ਸੰਗਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਈਅਤ ਬਿਰਦ, ਹੋਂ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੰਦੇਰੋ। ਉਹ ਗੁਰੂ ਦੇ ਸਿੱਖੋ, ਜਿਵੇਂ ਇੱਕ ਪਾਣੀ ਅਤੇ ਪਾਣੀ ਵਿੱਚ ਉੱਠਣ ਵਾਲੀਆਂ ਲਹਿਰਾਂ ਵੱਖ ਨਹੀਂ, ਇੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਖਾਲਸੇ ਤੋਂ ਵੱਖ ਨਹੀਂ। ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ, ਸਭ ਤੋਂ ਵੱਡਾ ਮਾਣ ਆਪਣੇ ਖਾਲਸੇ ਦੀ ਝੋਲੀ ਪਾਇਆ। ਕਦੇ ਨਦੇੜ ਸਾਹਿਬ ਦੀ ਪਾਵਨ ਧਰਤੀ 'ਤੇ ਆਪਣੀ ਸੁਰਤ ਲੈ ਕੇ ਜਾਓ। ਹਜ਼ੂਰ ਨੇ ਉੱਥੇ ਦੋ ਹੁਕਮ ਕੀਤੇ ਨੇ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1708 ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ, ਉਦੋਂ ਇੱਕ ਬਚਨ ਹਜ਼ੂਰ ਨੇ ਖਾਲਸਿਆਂ ਨੂੰ ਇੱਕ ਨੰਬਰ 'ਤੇ ਦ੍ਰਿੜ ਕਰਵਾਇਆ, ਗੁਰੂ ਦੇ ਸਿੱਖੋ, ਮੇਰਾ ਇੱਕ ਪਹਿਲਾ ਹੁਕਮ ਹੈ, ਆਗਿਆ ਭਈ ਅਕਾਲ ਕੀ ਤਵਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਮਹਾਰਾਜ ਕੀ? ਕਹਿੰਦੇ ਨੇ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇ। ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ, ਉਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਪੜ੍ਹ ਕੇ ਖੋਜ ਕਰੇ। ਮਨ ਵਿਚਾਰਦਿਆਂ ਇੱਕ ਦਿਨ ਆਤਮਾ ਉਸ ਨਿਰੰਕਾਰ ਅਕਾਲ ਪੁਰਖ ਪਰਮਾਤਮਾ ਵਿੱਚ ਸਮਾ ਜਾਏਗੀ। ਦੂਸਰਾ ਹੁਕਮ ਹਜ਼ੂਰ ਨੇ ਕੀਤਾ। ਸਿੱਖਾਂ ਕਿਹਾ, ਮਹਾਰਾਜ ਅਗਲਾ ਹੁਕਮ ਕੀ ਹੈ? ਸਾਹਿਬ ਨੇ ਕਿਹਾ, ਮੇਰਾ ਅਗਲਾ ਹੁਕਮ ਧਿਆਨ ਨਾਲ ਸੁਣੋ, ਅੱਜ ਇਹ ਮਰਿਆਦਾ ਹੈ। ਇੱਥੇ ਬੇਨਤੀ ਸਮਝਿਓ ਸਾਧ ਸੰਗਤ, ਸਾਹਿਬ ਨੇ ਜੋ ਹੁਕਮ ਕੀਤਾ, ਹਜ਼ੂਰ ਕਹਿੰਦੇ ਨੇ ਖਾਲਸਿਓ, ਅੱਜ ਤੋਂ ਬਾਅਦ ਕੋਈ ਛੋਟਾ ਦੀਵਾਨ ਹੋਵੇ ਭਾਵੇਂ ਦੀਵਾਨ ਵੱਡਾ ਹੋਵੇ, ਭਾਵੇਂ ਦੀਵਾਨ ਸੁੱਖ ਦਾ ਹੋਵੇ ਖੁਸ਼ੀ ਦਾ ਹੋਵੇ ਅਤੇ ਭਾਵੇਂ ਕੋਈ ਦੀਵਾਨ ਗਮੀ ਦਾ ਸਜੇ, ਸਜੇ ਹੋਏ ਦੀਵਾਨ ਵਿੱਚ ਜਦੋਂ ਵੀ ਸਿੱਖਾਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਏਗੀ, ਹਜ਼ੂਰ ਨੇ ਬਚਨ ਕਿਹਾ ਕੜਾਹ ਪ੍ਰਸ਼ਾਦ ਵਰਤਾਉਣ ਤੋਂ ਪਹਿਲਾਂ ਇੱਕ ਗੱਲ ਚੇਤੇ ਰੱਖਿਓ, ਭਾਵੇਂ ਜ਼ਿੰਦਗੀ ਵਿੱਚ ਜੀਵਨ ਵਿੱਚ ਮੇਰੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸੀਸ ਦੀ ਕੁਰਬਾਨੀ ਭੁੱਲ ਜਾਇਓ, ਮੈਨੂੰ ਰੰਚਕ ਵੀ ਰੋਸ ਨਹੀਂ ਹੈ। ਭਾਵੇਂ ਮੇਰੇ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਵਿਸਾਰ ਦਿਓ, ਮੈਨੂੰ ਕੋਈ ਰੋਸ ਨਹੀਂ। ਭਾਵੇਂ ਮੇਰੀ ਬੁੱਢੜੀ ਮਾਂ ਮਾਂ ਗੁਜਰੀ ਦੀ ਸ਼ਹਾਦਤ ਨੂੰ ਭੁੱਲ ਜਿਓ, ਸਿੱਖੋ ਤਾਂ ਵੀ ਰੋਸ ਨਹੀਂ। ਪਰ ਇੱਕ ਗੱਲ ਚੇਤੇ ਰੱਖਿਓ, ਕੜਾਹ ਪ੍ਰਸ਼ਾਦ ਵਰਤਾਉਣ ਵੇਲੇ ਮੇਰੇ ਪੰਜ ਪਿਆਰਿਆਂ ਨੂੰ ਚੇਤੇ ਜ਼ਰੂਰ ਕਰਿਓ। ਜਿਹੜਾ ਸਿੱਖ ਪੰਜ ਪਿਆਰਿਆਂ ਨੂੰ ਭੁੱਲ ਜਾਏਗਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਆਪਣਾ ਰਿਸ਼ਤਾ ਤੋੜ ਬੈਠੇਗਾ। ਸਾਹਿਬ ਨੇ ਬਚਨ ਕਿਹਾ ਸਿੱਖੋ ਪ੍ਰਸ਼ਾਦ ਵਰਤਾਉਣ ਵੇਲੇ ਇਹ ਨਹੀਂ ਹਜ਼ੂਰ ਨੇ ਕਿਹਾ ਮੇਰੇ ਪਿਤਾ ਦੇ ਨਾਮ 'ਤੇ ਗੱਫਾ ਕੱਢਿਓ, ਮੇਰੇ ਸਾਹਿਬਜ਼ਾਦਿਆਂ ਦੇ ਨਾਮ ਦਾ ਪ੍ਰਸ਼ਾਦ ਕੱਢਿਓ, ਮੇਰੇ ਨਾਮ ਜਾਂ ਮੇਰੀ ਮਾਂ ਗੁਜਰੀ ਦੇ ਨਾਮ 'ਤੇ ਪ੍ਰਸ਼ਾਦ ਕੱਢਿਓ। ਸਾਹਿਬ ਨੇ ਕਿਹਾ ਸਿੱਖੋ ਜਦੋਂ ਵੀ ਕੜਾਹ ਪ੍ਰਸ਼ਾਦ ਵਰਤਾਉਣ ਲੱਗੋ ਸਭ ਤੋਂ ਪਹਿਲਾਂ ਮੇਰੇ ਪੰਜ ਪਿਆਰਿਆਂ ਨੂੰ ਯਾਦ ਕਰਕੇ ਉਹਨਾਂ ਦੇ ਨਾਮ ਦਾ ਪ੍ਰਸ਼ਾਦ ਕੱਢਿਓ ਤਾਂ ਜੋ ਉਹਨਾਂ ਦੀ ਕੁਰਬਾਨੀ ਦੁਨੀਆਂ ਉੱਤੇ ਸਦਾ ਮੇਰੇ ਵਾਂਗ ਸਿੱਖ ਸੀ ਚੁਕਾਉਂਦੇ ਰਹਿਣ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਨਾ ਵੱਡਾ ਮਾਣ ਦਿੱਤਾ ਪੰਜ ਪਿਆਰਿਆਂ ਨੂੰ। ਪੰਜ ਕੱਫੇ ਕੱਢ ਕੇ ਸਿੱਖ ਪਹਿਲਾਂ ਸਿਰ ਝੁਕਾਉਂਦਾ, ਪਰਤ ਕੇ ਤਾਬਿਆ ਬੈਠੇ ਲਈ ਪ੍ਰਸ਼ਾਦ ਕੱਢਿਆ ਜਾਂਦਾ, ਉਸ ਤੋਂ ਬਾਅਦ ਸੰਗਤ ਵਿੱਚ ਵਰਤਾਇਆ ਜਾਂਦਾ। ਐਡਾ ਵੱਡਾ ਮਾਣ ਹਜ਼ੂਰ ਨੇ ਖਾਲਸੇ ਦੀ ਝੋਲੀ ਪਾਏ, ਵੇਖੋ ਮਾਣ ਕੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਕੁ ਮਾਣ ਦਿੰਦੇ ਨੇ। ਅੱਲਾ ਯਾਰ ਖਾਂ ਜੋਗੀ ਨੇ ਮੁਸਲਮਾਨ ਹੁੰਦਿਆਂ ਹੋਇਆਂ ਵੀ ਇੱਕ ਸੱਚ ਗੱਲ ਲਿਖੀ, ਕਹਿਣ ਲੱਗੇ ਦੁਨੀਆਂ ਵਿੱਚ ਐਸਾ ਕੋਈ ਮੁਰਸ਼ਦ ਨਹੀਂ ਮੈਂ ਵੇਖਿਆ ਜਿਹੜਾ ਆਪਣੇ ਚੇਲਿਆਂ ਦੇ ਚਰਨਾਂ ਵਿੱਚ ਸੀਸ ਝੁਕਾਉਂਦਾ ਹੋਵੇ, ਜਿਹੜਾ ਆਪਣੇ ਚੇਲਿਆਂ ਦੇ ਮਸਤਕ ਚੁੰਮਦਾ ਹੋਵੇ। ਕਹਿਣ ਲੱਗੇ ਇੱਕੋ ਇੱਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਦੋਂ ਚਮਕੌਰ ਦੀ ਗੜੀ ਵਿੱਚ ਸਿੱਖ ਸੁੱਤੇ ਪਏ ਨੇ, ਆਪਣੇ ਖਾਲਸਿਆਂ ਦੇ ਚਰਨ ਚੁੰਮਦੇ ਨੇ, ਜਬ ਪਏ ਅੰਤੀ ਆਏ ਤੋ ਚਰਨ ਚੁੰਮਣੇ ਬੈਠੇ, ਮਾਨੋ ਹਜ਼ੂਰ ਦੇ ਚਰਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਆਪਣੇ ਵਰਗਾ ਬਣਾ ਲਿਆ। ਅਤੇ ਅੱਲਾ ਯਾਰ ਖਾਂ ਜੋਗੀ ਲਿਖਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਆਪ ਸੁਰਤ ਟਿਕਾਉਣ ਦੇ ਅਥਾਹ ਧਣੀ ਨੇ, ਉੱਥੇ ਸਿੱਖਾਂ ਨੂੰ ਵੀ ਅੰਮ੍ਰਿਤ ਦੀ ਦਾਤ ਅਤੇ ਅੰਦਰ ਦਾ ਨਾਮ ਸਬਰ ਦੇ ਕੇ ਸੁਰਤ ਟਿਕਾਉਣ ਦੀ ਜੁਗਤ ਦੱਸ ਦਿੱਤੀ। ਹਜ਼ੂਰ ਨੇ ਕਦੇ ਆਪਣਾ ਜੀਵਨ ਬਿਆਨ ਕੀਤਾ ਜਿੱਥੇ ਹਜ਼ੂਰ ਕਹਿੰਦੇ ਨੇ ਚਿੱਤ ਨਾ ਭੈਓ ਹਮਰੋ ਆਬਨ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ। ਸਿੱਖਾਂ ਦੀ ਸੁਰਤ ਵੀ ਮਾਨੋ ਇਸ ਤਰੀਕੇ ਨਾਲ ਰੱਬ ਦੇ ਚਰਨਾਂ ਨਾਲ ਜੋੜ ਦਿੱਤੀ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ, ਭਾਵੇਂ ਹਰਖ ਭਾਵੇਂ ਸੋਗ, ਸਿੱਖ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਨਾਲੋਂ ਅਲੱਗ ਨਹੀਂ ਹੋਣ ਦਏਗਾ। ਗੁਰੂ ਦਾ ਸਿੱਖ ਪੜੇਗਾ ਦੁੱਖ ਨਾਹੀਂ, ਸਭ ਸੁਖੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਇੱਕ ਹੈ ਏਕੀ ਨਿੱਤ ਹੈ ਕਹੋ ਨਾਨਕ, ਜਨ ਹਰ 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 ਹੈ ਕਤ ਆਵੇ ਕਤ ਰਮਤ ਹੈ। ਵੇਖੋ ਸੁਰਤ ਟਿਕਾਉਣ ਦਾ ਸਤਿਗੁਰੂ ਬਲ ਕਿਵੇਂ ਸਿਖਾਉਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਨਦੀ ਦੇ ਕੰਢੇ 10 ਲੱਖ ਫੌਜ ਹਜ਼ੂਰ ਨੂੰ ਮਾਰਨ ਵਾਸਤੇ ਪਕੜਨ ਵਾਸਤੇ ਮਗਰ ਹੈ, ਅੱਗੋਂ ਸਰਸਾ ਹੜ੍ਹ ਦੇ ਰੂਪ ਵਿੱਚ ਮੌਤ ਦਾ ਮੂੰਹ ਅੱਡੀ ਖਲੋਤੀ ਹੈ, ਤਾਂ ਵੀ ਅੰਮ੍ਰਿਤ ਵੇਲੇ ਪੋਹ ਦੀ ਠੰਡੀ ਰਾਤ ਉੱਪਰੋਂ ਆਕਾਸ਼ ਵਿੱਚੋਂ ਬਰੀਕ ਕਿਣੀਆਂ ਦਾ ਮੀਂਹ, ਤੇਜ਼ ਚੱਲਦੀ ਹੋਈ ਹਵਾ, ਇੰਨੀ ਵੱਡੀ ਭੀੜ ਅਤੇ ਹਜ਼ੂਰ ਚੌਂਕੜਾ ਮਾਰ ਕੇ ਸਰਸਾ ਨਦੀ ਦੇ ਕੰਢੇ ਬਹਿ ਕੇ ਕਹਿੰਦੇ ਨੇ ਭਾਈ ਦਇਆ ਸਿੰਘਾ ਆਸਾ ਦੀ ਵਾਰ ਦਾ ਕੀਰਤਨ ਸੁਣਾਓ। ਹਜ਼ੂਰ ਉੱਥੇ ਵੀ ਸੁਰਤ ਜੋੜ ਕੇ ਬੈਠੇ ਨੇ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਮਾਨੋ ਸਿੱਖਾਂ ਨੂੰ ਵੱਲ ਸਿਖਾਉਂਦੇ ਨੇ, ਸਿੱਖੋ ਭੀੜ ਪਵੇ ਤਾਂ ਮੇਰਾ ਖਾਲਸਾ ਇਸ ਕਦਰ ਰੱਬ ਵਿੱਚ ਆਪਣੀ ਸੁਰਤ ਜੋੜ ਕੇ ਰੱਖੇ। ਸੁਰਤ ਜੋੜਨ ਦੀ ਗੱਲ ਅੱਲਾ ਯਾਰ ਖਾਂ ਜੋਗੀ ਨੇ ਕੀਤੀ, ਕਹਿੰਦੇ ਨੇ ਵੇਖੋ ਉਹ ਚਮਕੌਰ ਦੀ ਕੱਚੀ ਗੜੀ, ਦੁਨੀਆਂ ਵਿੱਚ ਜੇ ਸੁਰਤ ਜੋੜਨੀ ਸਿੱਖੀ ਹੋਵੇ ਤਾਂ ਸਿੱਖੋ ਸਿੱਖਣੀ ਤਾਂ ਦੁਨੀਆਂ ਦੇ ਲੋਕੋ ਸਿੱਖਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ। ਸੁਰਤ ਜੋੜਨ ਦਾ ਜੁਗਤ ਬਲ ਸਿੱਖਣਾ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ। ਕਹਿੰਦੇ ਨੇ ਚਮਕੌਰ ਦੀ ਕੱਚੀ ਗੜੀ, ਮੇਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਅੱਧੀ ਰਾਤ ਹੋਈ, ਗਿਣਤੀ ਦੇ ਸਿੱਖ ਹਜ਼ੂਰ ਦੇ ਕੋਲ ਸਿਰਫ 2 ਨੌਜਵਾਨ ਉਸਦੇ ਹਜ਼ੂਰ ਦੇ ਲਖਤੇ ਜਿਗਰ ਪੁੱਤਰ ਨੇ, 2 ਮਾਂ ਗੁਜਰੀ ਦੇ ਨਾਲ ਸਰਸਾ ਕੰਢੇ ਵਿਛੜ ਗਏ, ਗੁਰੂ ਦੇ ਮਹਿਲ ਵੀ ਵਿਛੜ ਗਏ। ਪਰਿਵਾਰ ਦਾ ਵਿਛੋੜਾ ਪਿਆ, ਨਾ ਅੱਜ ਤਖ਼ਤ ਨਾ ਤਾਜ, ਨਾ ਹਜ਼ੂਰ ਕੋਲ ਬਹੁਤੀ ਭਾਰੀ ਫੌਜ। ਅੱਧੀ ਰਾਤ ਚਮਕੌਰ ਦੀ ਗੜੀ, ਸਿੱਖਾਂ ਕੱਪੜਿਆਂ ਦਾ ਤੰਬੂ ਤਾਣ ਦਿੱਤਾ, ਮਹਾਰਾਜ ਦੋ ਘੜੀਆਂ ਆਰਾਮ ਕਰ ਲਓ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਵੀ ਸਾਵਾਜ ਹੋਏ, ਖੇਮੇ ਮੇਂ ਜਾ ਕਰ ਦੇਖਾ ਤੋਂ ਬੈਠੇ ਹੈ, ਗਰਦਨ ਝੁਕਾ ਕਰ, ਮਾਨੋ ਗਰਦਨ ਝੁਕਾ ਕੇ ਵੀ ਰੱਬ ਨਾਲ ਗੱਲਾਂ ਪੈ ਕਰਦੇ ਨੇ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਸਭ ਤੋਂ ਵੱਡੀ ਗੱਲ ਹਕੀਮ ਅੱਲਾ ਯਾਰ ਖਾਂ ਜੋਗੀ ਲਿਖਦੇ ਨੇ, ਕਹਿੰਦੇ ਜਬ ਡੇਢ ਗੜੀ ਰਾਤ ਬੀਤੀ ਜ਼ਿਕਰੇ ਖੁਦਾ ਮੈਂ, ਖੇਮੇ ਸੇ ਬਾਹਰ ਨਿਕਲ ਆਏ ਸਰਕਾਰ ਹਵਾ ਮੈਂ, ਕਦਮੋਂ ਸੇ ਟਹਿਲਤੇ ਥੇ ਦਿਲ ਥਾ ਦੁਆ ਮੈਂ, ਦਿਲ ਥਾ ਦੁਆਵੇਂ ਦਾ ਅਰਥ ਵੀ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਮਾਨੋ ਸਿੱਖਾਂ ਨੂੰ ਸਿਖਾਉਂਦੇ ਨੇ, ਖਾਲਸਿਓ ਭੀੜ ਪੈਣ ਉੱਤੇ ਵੀ ਸਿੱਖ ਆਪਣੀ ਸੁਰਤ ਅਕਾਲ ਪੁਰਖ ਦੇ ਨਾਮ ਨਾਲੋਂ ਵੱਖ ਨਾ ਹੋਣ ਦੇਵੇ। ਹੁਣ ਦੇਖੋ ਹਜ਼ੂਰ ਸਾਹਿਬ ਦੀ ਉਸਤਤ ਮਹਿਮਾ। ਹਕੀਮ ਮੁਸਲਮਾਨ ਅੱਲਾ ਯਾਰ ਖਾਂ ਜੋਗੀ ਇੱਕ ਗੱਲ ਕਹਿੰਦਾ, ਦੁਨੀਆਂ ਦੇ ਲੋਕੋ ਭਾਵੇਂ ਧਰਮ ਦੁਨੀਆਂ 'ਤੇ ਬਹੁਤ ਨੇ, ਮਤ ਮਜ਼ਹਬ ਦੁਨੀਆਂ 'ਤੇ ਬਹੁਤ ਨੇ, ਅੱਲਾ ਯਾਰ ਖਾਂ ਜੋਗੀ ਨੇ ਇੱਕ ਗੱਲ ਲਿਖੀ, ਉਹ ਦੁਨੀਆਂ ਦੇ ਲੋਕੋ ਜਿੱਦਣ ਕੁੱਲ ਵਰਲਡ ਪੂਰੀ ਦੁਨੀਆਂ ਦਿਲੋਂ ਸਾਫ਼ ਹੋ ਕੇ ਇਨਸਾਫ਼ ਕਰੇਗੀ ਕਿ ਦੁਨੀਆਂ ਵਿੱਚ ਸਭ ਤੋਂ ਵੱਡਾ ਯੋਧਾ ਕੌਣ, ਸਭ ਤੋਂ ਵੱਡਾ ਮਹਾਬਲੀ ਕੌਣ, ਸਭ ਤੋਂ ਵੱਡਾ ਦਰਵੇਸ਼ ਕੌਣ, ਸਭ ਤੋਂ ਵੱਡਾ ਪੈਗੰਬਰ ਅਵਤਾਰ ਕੌਣ, ਉੱਦਣ ਦੁਨੀਆਂ ਦਿਲੋਂ ਸਾਫ਼ ਹੋ ਕੇ ਫੈਸਲਾ ਕਰੇ ਅਤੇ ਹਰ ਇੱਕ ਬੰਦੇ ਦੀ ਜ਼ਬਾਨ 'ਤੇ ਇੱਕੋ ਗੱਲ ਆਏਗੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਵਰਗਾ ਦੁਨੀਆਂ ਵਿੱਚ ਦੂਜਾ ਹੋਰ ਕੋਈ ਸਾਨੀ ਹੀ ਨਹੀਂ ਹੈ। ਅੱਲਾ ਯਾਰ ਖਾਂ ਜੋਗੀ ਲਿਖਦਾ, ਇਨਸਾਫ਼ ਕਰੇ ਗਰ ਜ਼ੀ ਮੇ ਜ਼ਮਾਨਾ, ਤੋ ਕਹਿ ਦੇਂਗੇ ਕਿ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਕਰਤਾਰ ਕੀ ਸੌਗੰਧ ਨਾਨਕ ਕੀ ਕਸਮ, ਜਿਤਨੀ ਵੀ ਕਰੂੰ ਤਾਰਿਫ ਗੁਰੂ ਗੋਬਿੰਦ ਕੀ ਵੋ ਕਮ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਖਾਲਸੇ ਨੂੰ ਇੱਕ ਨਿਆਰਾਪਨ ਬਖਸ਼ਿਸ਼ ਕੀਤਾ, ਔਰ ਮੇਰੇ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ, ਦੁਨੀਆਂ ਦੇ ਇਤਿਹਾਸ ਵਿੱਚ ਇੱਕ ਘਟਨਾ ਪਹਿਲੀ ਵਾਰ ਵਾਪਰੀ। ਇਸਤਰੀਆਂ ਸਤੀ ਹੁੰਦੀਆਂ ਤਾਂ ਬਹੁਤ ਵੇਖੀਆਂ, ਭਗਤੀ ਦੇ ਰੂਪ ਵਿੱਚ ਭਗਤੀ ਕਰਨ ਵਾਲੀਆਂ ਵੀ ਵੇਖੀਆਂ, ਪਰ ਮਦਾਨੇ ਜੰਗ ਵਿੱਚ ਜੂਝਣ ਦੀ ਜਦੋਂ ਗੱਲ ਚੱਲੀ ਤਾਂ ਸਭ ਤੋਂ ਵੱਡੀ ਕੁਰਬਾਨੀ ਕਰਨ ਵਾਲੇ ਹਜ਼ੂਰ ਦੇ ਇਤਿਹਾਸ ਵਿੱਚ ਕਦੇ ਗੁਰੂ ਦੇ ਪਿਆਰ ਸਿੱਖ ਵਾਲੀ ਮਾਈ ਭਾਗ ਕੌਰ ਦਾ ਜ਼ਿਕਰ ਆਉਂਦਾ। ਉਹ ਪਾਵਨ ਧਰਤੀ ਖਿਦਰਾਣੇ ਦੀ ਢਾਬ ਜਿਹਨੂੰ ਅੱਜ ਸਿੱਖ ਮੁਕਤਸਰ ਦੇ ਸਾਹਿਬ ਦੇ ਨਾਮ ਦੇ ਨਾਲ ਚੇਤੇ ਕਰਕੇ ਸੀਸ ਝੁਕਾਉਂਦੇ ਨੇ। ਮੁਕਤਸਰ ਦੀ ਜੰਗ ਸਮਾਪਤ ਹੋਈ, ਸਾਹਿਬ ਦੇ ਸਿੱਖ ਸ਼ਹੀਦ ਹੋਏ। ਸਿੱਖਾਂ ਇੱਕ ਬੇਨਤੀ ਕੀਤੀ, ਕਲਗੀਧਰ ਪਾਤਸ਼ਾਹ ਤੇਰੇ ਖਾਲਸੇ ਸ਼ਹੀਦ ਹੋਏ ਨੇ। ਇੱਕ ਸਿੱਖ ਦੀ ਨਜ਼ਰ ਪਈ ਅਤੇ ਇੱਕ ਮਾਨੋ ਹੈ ਇਨਸਾਨੀ ਜਾਮੇ ਵਿੱਚ, ਹੈ ਗੁਰੂ ਦੇ ਸਿੱਖ ਮਰਦਾਨੇ ਪਹਿਨੇ ਹੋਏ ਬਾਣੇ ਵਿੱਚ ਹੈ ਇੱਕ ਔਰਤ। ਸਿੱਖਾਂ ਬੇਨਤੀ ਕੀਤੀ, ਮਹਾਰਾਜ ਕੋਈ ਔਰਤ ਹੈ ਅਤੇ ਬਾਹਰੋਂ ਜਿਹੜਾ ਜਾਮਾ ਲਿਬਾਸ ਪਹਿਨੇ ਹੈ ਉਹ ਮਰਦਾਨਾ ਪਹਿਨਿਆ ਹੋਇਆ। ਸਾਹਿਬ ਨੇ ਕਿਹਾ ਵੇਖੋ ਸਾਹ ਚੱਲਦਾ, ਤਾਂ ਜਾ ਕੇ ਵੇਖਿਆ ਇਸ ਇਸਤਰੀ ਦੇ ਸਾਹ ਚੱਲਦੇ ਨੇ। ਇਹ ਕੌਣ ਹੈ? ਗੁਰੂ ਦੀ ਖੰਡੇ ਬਾਟੇ ਦੀ ਪੌਲ ਛਕਣ ਵਾਲੀ ਮਾਈ ਭਾਗ ਕੌਰ। ਸਾਹਿਬ ਨੇ ਇਹਦੇ ਜ਼ਖਮਾਂ ਦਾ ਇਲਾਜ ਕਰਵਾਇਆ। ਉੱਦਣ ਮੇਰੇ ਕਲਗੀਧਰ ਪਾਤਸ਼ਾਹ ਨੇ ਇੱਕ ਗੰਭੀਰ ਵਚਨ ਕਿਹਾ, ਭਾਈ ਦਇਆ ਸਿੰਘ ਅੱਜ ਮੇਰੇ ਪੰਥ ਨੂੰ ਕੋਈ ਖਤਰਾ ਨਹੀਂ। ਹੱਥ ਜੋੜ ਭਾਈ ਦਇਆ ਸਿੰਘ ਨੇ ਵਚਨ ਕਿਹਾ, ਮਹਾਰਾਜ ਅੱਜ ਤੋਂ ਪਹਿਲਾਂ 13 ਜੰਗਾਂ ਹੋਈਆਂ ਨੇ, 13 ਵਿੱਚ ਹੀ ਜਿੱਤ ਪ੍ਰਾਪਤ ਹੋਈ, ਔਰ 13 ਯੁੱਧ ਜਿੱਤਣ ਤੋਂ ਬਾਅਦ ਮਹਾਰਾਜ ਕਦੇ ਨਹੀਂ ਤੁਸੀਂ ਕਿਹਾ ਕਿ ਅੱਜ ਤੋਂ ਬਾਅਦ ਮੇਰੇ ਖਾਲਸੇ ਪੰਥ ਨੂੰ ਕੋਈ ਖਤਰਾ ਨਹੀਂ, ਅੱਜ 14ਵੀਂ ਜੰਗ ਜਿੱਤੀ ਅਤੇ ਅੱਜ ਇਹ ਗੱਲ ਕਿਉਂ ਕਹੀ ਕਿ ਪੰਥ ਨੂੰ ਅੱਜ ਤੋਂ ਬਾਅਦ ਕੋਈ ਖਤਰਾ ਨਹੀਂ? ਹਜ਼ੂਰ ਨੇ ਉੱਦਣ ਬਚਨ ਕਿਹਾ, ਭਾਈ ਦਇਆ ਸਿੰਘ ਅੱਜ ਇਸ ਮਾਈ ਭਾਗ ਕੌਰ ਦੀ ਕੁਰਬਾਨੀ ਕਰਕੇ ਮੈਂ ਕਿਹਾ ਕਿ ਮੇਰੇ ਪੰਥ ਨੂੰ ਅੱਜ ਤੋਂ ਬਾਅਦ ਕੋਈ ਖਤਰਾ ਨਹੀਂ। ਕਿਉਂ? ਜਿਹੜੇ ਧਰਮ ਵਿੱਚ, ਜਿਹੜੀ ਕੌਮ ਵਿੱਚ ਔਰਤਾਂ ਆਪਣੀ ਰੱਖਿਆ ਕਰਨ ਦੇ ਖੁਦ ਕਾਬਲ ਹੋ ਜਾਣ, ਉਸ ਪੰਥ ਨੂੰ, ਉਸ ਕੌਮ ਨੂੰ ਦੁਨੀਆਂ ਵਿੱਚ ਕੋਈ ਖਤਰਾ ਹੋਏ ਨਹੀਂ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਬੜਾ ਵੱਡਾ ਮਾਣ ਦਿੱਤਾ, ਇੱਕ ਵੱਖਰਾ ਨਿਆਰਾਪਨ ਦਿੱਤਾ। ਪਰ ਹਜ਼ੂਰ ਨੇ ਇੱਕ ਗੱਲ ਦੀ ਤਾੜਨਾ ਕੀਤੀ, ਖਾਲਸਾ ਜੀ ਇਕੱਲਾ ਬਾਹਰੋਂ 5 ਕਕਾਰੀ ਬਾਣਾ ਪਹਿਨ ਕੇ ਤੂੰ ਮੇਰਾ ਸਿੱਖ ਨਹੀਂ। ਮਹਾਰਾਜ ਫਿਰ ਕਹਿਣਗੇ, ਮੈਨੂੰ ਬਾਹਰੋਂ ਬਾਣਾ ਪਹਿਨਿਆ ਸਿੱਖ ਪਿਆਰਾ ਨਹੀਂ, ਉਹਦੇ ਅੰਦਰ ਦੀ ਬਸੀ ਹੋਈ ਰਹਿਤ ਪਿਆਰੀ ਹੈ। ਜਿਹੜਾ ਸਿੱਖ ਰਹਿਤ ਵਿੱਚ ਰਹਿੰਦਾ ਉਹਨੂੰ ਹਜ਼ੂਰ ਕਹਿੰਦੇ ਨੇ, ਹੋਂ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੰਦੇ ਰੋ। ਸਾਹਿਬ ਨੇ ਬਚਨ ਕਿਹਾ, ਖਾਲਸਾ ਜੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ। ਰਹਿਤ ਵਿੱਚ ਰਹਿਣ ਵਾਲੇ ਵੱਡੀ ਤੋਂ ਵੱਡੀ ਕੁਰਬਾਨੀ ਕਰ ਜਾਣਗੇ, ਹਕੂਮਤ ਦੇ ਭੈ ਤੋਂ ਰਹਿਤ ਰਹਿਣਗੇ। ਜਦੋਂ ਮਰਦ ਅਗੰਬੜੇ ਦੇ ਚੇਲਿਆਂ ਦੀ ਗੱਲ ਚੱਲੇਗੀ, ਉਦੋਂ ਵੇਖੋ ਸਿੱਖ ਇਤਿਹਾਸ ਪੜ੍ਹ ਕੇ ਇਸ 19ਵੀਂ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਸ੍ਰੀ ਅਕਾਲ ਤਖਤ ਸਾਹਿਬ 'ਤੇ ਕੁਝ ਗੁਰੂ ਦੇ ਰਹਿਤਬੰਦ ਸਿੱਖਾਂ ਨੂੰ ਨਾਲ ਲੈ ਕੇ ਉਸ ਪਾਵਨ ਅਸਥਾਨ ਦੀ ਸੇਵਾ ਨਿਭਾਉਂਦੇ ਨੇ। ਸਰਕਾਰ ਨੂੰ ਇਸ ਗੱਲ ਦਾ ਭੈ ਪਿਆ ਕਿ ਇਹਨਾਂ ਸਿੱਖਾਂ ਦੀ ਬਣੀ ਹੋਈ ਤਾਕਤ ਕਿਤੇ ਸਾਡੇ ਹੱਥੋਂ ਰਾਜ ਭਾਗ ਨਾ ਖੁੱਸ ਜਾਏ। ਉਸ ਤਾਕਤ ਨੂੰ ਖਦੇੜਨ ਲਈ ਪਹਿਲਾਂ ਉਸ ਤਾਕਤ ਦੀ ਸੂਹ ਲਈ ਜਾਏ ਕਿ ਇਹਨਾਂ ਸਿੱਖਾਂ ਦੇ ਅੰਦਰ ਕੀ ਚੱਲਦਾ। ਸੂਹ ਲੈਣ ਵਾਸਤੇ ਦਿੱਲੀ ਤੋਂ ਸਰਕਾਰੀ 2-4 ਸੱਜਣ ਸ੍ਰੀ ਦਰਬਾਰ ਸਾਹਿਬ ਪੁੱਜੇ ਨੇ। ਆ ਕੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਸਰੋਵਰ ਦੀ ਪਰਿਕਰਮਾ ਕੀਤੀ, ਬਾਹਰੋਂ ਮੱਥਾ ਟੇਕਿਆ, ਸ਼੍ਰੀ ਅਕਾਲ ਤਖਤ ਸਾਹਿਬ ਚਲੇ ਗਏ। ਸਿੱਖਾਂ ਨੂੰ ਪੁੱਛਿਆ ਕਿ ਇਸ ਵਕਤ ਸਿੱਖਾਂ ਦੇ ਮੋਢੀ ਬਾਬਾ ਜਰਨੈਲ ਸਿੰਘ ਨੂੰ ਮਿਲਣਾ। ਹੁਣ ਉਹ 2-4 ਸੱਜਣ ਚਲੇ ਗਏ। ਸਿੱਖਾਂ ਦੱਸਿਆ ਅਕਾਲ ਤਖਤ ਸਾਹਿਬ 'ਤੇ ਬੈਠੇ ਨੇ, ਜਲ ਜਾ ਕੇ ਦਰਸ਼ਨ ਕਰਵਾਏ। ਇਹਨਾਂ ਨੇ ਹੱਥ ਜੋੜ ਬਾਹਰੋਂ ਨਮਸਕਾਰ ਕੀਤੀ, ਕੋਲ ਬੈਠ ਗਏ। ਅੱਗੋਂ ਬਾਬਾ ਜੀ ਕਹਿੰਦੇ ਨੇ, ਆਓ ਬਈ ਦੱਸੋ ਕੀ ਕੰਮ ਹੈ। ਬੋਲੇ, ਬਾਬਾ ਜੀ ਤੁਹਾਡਾ ਨਾਮ ਬਹੁਤ ਸੁਣਿਆ, ਅੱਜ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਤੇ ਸਾਡੇ ਮਨ ਦੀ ਇੱਛਾ ਹੈ ਸਾਨੂੰ ਤੁਸੀਂ ਕੋਈ ਕਥਾ ਸੁਣਾਓ। ਕਥਾ ਸੁਣਾਉਣ ਦਾ ਭਾਵ ਕੀ ਸੀ ਕਿ ਜੋ ਇਹ ਬੋਲਣਗੇ ਇਹਨਾਂ ਦੇ ਅੰਦਰ ਦੇ ਹਾਵ ਭਾਵ ਸਾਨੂੰ ਪਤਾ ਲੱਗਣਗੇ, ਇਹ ਬੋਲਦੇ ਕਿੱਥੇ ਨੇ, ਪਰਤ ਕੇ ਇਹੀਓ ਸੂਹ ਜਾ ਕੇ ਸਰਕਾਰ ਨੂੰ ਦਿੱਲੀ ਦੇਵਾਂਗੇ। ਬਾਬਾ ਜੀ ਕਹਿੰਦੇ ਨੇ, ਦੱਸੋ ਕਥਾ ਕਿਹੜੀ ਸੁਣਨੀ। ਬੋਲੇ ਜੀ, ਕੋਈ ਨਿਮਰਤਾ ਵਾਲੀ ਕਥਾ ਸੁਣਾਓ ਜਿਹਦੇ ਵਿੱਚ ਕੋਈ ਮਰਨ ਮਰਾਉਣ ਦੀ ਗੱਲ ਨਾ ਹੋਵੇ। ਅਤੇ ਮਹਾਂਪੁਰਖ ਹੱਸ ਕੇ ਬੋਲੇ ਬਾਬਾ ਜਰਨੈਲ ਸਿੰਘ, ਕਹਿੰਦੇ ਨੇ, ਗੁਰੂ ਨਾਨਕ ਦੇ ਘਰ ਦੀ ਤਾਂ ਗੱਲ ਹੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਉਹਨਾਂ ਕਿਹਾ, ਬਾਬਾ ਜੀ ਕੋਈ ਨਿਮਰਤਾ ਦੀ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਾ ਦਿਓ। ਬੋਲੇ, ਸੁਣੋ ਫਿਰ ਗੁਰੂ ਨਾਨਕ ਸਾਹਿਬ ਦੀ ਕਥਾ। ਸਲੋਕ ਮਹੱਲਾ ਪਹਿਲਾ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀਜੈ ਕਾਣ ਨਾ ਕੀਜੈ। ਇੰਨੀ ਗੱਲ ਹੋਈ, ਇਹਨਾਂ ਬਹੁ ਬੰਦਿਆਂ ਹੱਥ ਜੋੜੇ, ਬਾਬਾ ਜੀ ਆ ਤਾਂ ਫਿਰ ਮਰਨ ਦੀ ਗੱਲ, ਕੋਈ ਮੌਤ ਤੋਂ ਰਹਿਤ ਅਗਲੀ ਕਥਾ ਸੁਣਾਓ। ਕਹਿੰਦੇ ਨੇ, ਦੱਸੋ ਕਿਹਦੀ ਸੁਣਾਈਏ। ਬੋਲੇ ਜੀ, ਦੂਜੇ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਦੀ ਕਥਾ ਸੁਣਾਓ। ਕਹਿੰਦੇ ਨੇ, ਸੁਣੋ ਸਿੱਖੋ, ਜੇ ਤੁਸੀਂ ਸੁਣਨ ਆਏ ਹੋ ਤਾਂ ਗੁਰੂ ਅੰਗਦ ਸਾਹਿਬ ਦੀ ਕਥਾ ਸੁਣੋ। ਸਲੋਕ ਮਹੱਲਾ ਦੂਜਾ, ਜਿਸ ਪਿਆਰੇ ਸਿਉਂ ਨੇ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪੱਛ ਹੈ ਜੀਵਨ। ਜਦੋਂ ਗੱਲ ਚੱਲੀ ਮੌਤ ਦੀ, ਇਹਨਾਂ ਦੇ ਹੱਥ ਜੁੜ ਗਏ, ਕਹਿੰਦੇ ਨੇ, ਬਾਬਾ ਜੀ ਇਹ ਵੀ ਰਹਿਣ ਦਿਓ। ਬੋਲੇ, ਫਿਰ ਹੁਣ ਕਿਹੜੀ ਕਥਾ ਸੁਣਾਈਏ। ਕਹਿਣਗੇ, ਬਾਬਾ ਜੀ ਕਥਾ ਸੁਣਾਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ। ਸੁਣਿਆ ਹੈ ਤੁਹਾਡੇ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ 'ਤੇ ਬੈਠ ਗਏ ਅਤੇ ਇੰਨਾ ਕਸ਼ਟ ਤਸੀਹੇ ਝੱਲ ਕੇ ਵੀ ਕਹਿੰਦੇ ਨੇ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਾਨੂੰ ਉਹਨਾਂ ਦੀ ਕੋਈ ਕਥਾ ਸੁਣਾਓ। ਅਤੇ ਮਹਾਂਪੁਰਖ ਹੱਸ ਕੇ ਬਾਬਾ ਜਰਨੈਲ ਸਿੰਘ ਕਹਿੰਦੇ ਨੇ, ਸੁਣੋ ਗੁਰੂ ਅਰਜਨ ਦੇਵ ਮਹਾਰਾਜ ਦੀ ਕਥਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਬਾਣੀ ਵਿੱਚ ਕਹਿੰਦੇ ਨੇ, ਸਲੋਕ ਮਹੱਲਾ ਪੰਜਵਾਂ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਇਹਨਾਂ ਹੱਥ ਜੋੜੇ ਕਹਿਣਗੇ, ਜੀ ਇਹ ਵੀ ਮਰਨ ਦੀ ਕਥਾ ਹੈ, ਮੌਤ ਦੀ ਛੱਡ ਦਿਓ, ਬਾਬਾ ਜੀ ਕੋਈ ਹੋਰ ਸੁਣਾਓ। ਅਤੇ ਮਹਾਂਪੁਰਖ ਕਹਿੰਦੇ ਨੇ, ਦੱਸੋ ਹੋਰ ਕਿਹਦੀ। ਕਹਿਣਗੇ, ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਦੀ ਕਥਾ ਸੁਣਾ ਦਿਓ। ਉਹ ਤਾਂ ਬੜੀ ਨਿਮਰਤਾ ਵਾਲੇ ਨੇ, ਉਹਨਾਂ ਨੂੰ ਤਾਂ ਬੰਨ੍ਹ ਕੇ ਹਾਥੀ ਅੱਗੇ ਵੀ ਸੁੱਟਿਆ, ਤਾਂ ਵੀ ਉਹਨਾਂ ਕੋਈ ਇਸ ਤਰ੍ਹਾਂ ਸੰਸਾਰ ਵਿੱਚ ਆਪਣਾ ਕੋਈ ਕਰਾਮਾਤ ਨਾ ਵਿਖਾਈ। ਉਦਣ ਭਗਤ ਕਬੀਰ ਸਾਹਿਬ ਦੀ ਕਥਾ ਦੀ ਗੱਲ ਚੱਲੀ ਅਤੇ ਬਾਬਾ ਜਰਨੈਲ ਸਿੰਘ ਕਹਿੰਦੇ ਨੇ, ਸੁਣੋ ਇਹ ਤੋਂ ਭਗਤ ਕਬੀਰ ਸਾਹਿਬ ਦੀ ਕਥਾ ਹੁਣ ਸੁਣੀ ਨਹੀਂ ਜਾਣੀ। ਕਹਿਣਗੇ, ਜੀ ਕਿਉਂ। ਕਹਿਣਗੇ, ਸੁਣੋ ਭਗਤ ਕਬੀਰ ਜੀ ਕੀ ਕਹਿੰਦੇ ਨੇ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮੰਡਿਓ ਸੂਰਮਾ, ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਕੱਟ ਮਰੈ, ਕਬੂ ਨਾ ਛੱਡੈ ਖੇਤ। ਇੰਨੀ ਗੱਲ ਹੋਈ ਅਤੇ ਇਹਨਾਂ ਬੰਦਿਆਂ ਹੱਥ ਜੋੜੇ ਨਮਸਕਾਰ ਕਰਕੇ ਕਹਿੰਦੇ ਨੇ, ਰਹਿਣ ਦਿਓ ਬਾਬਾ ਜੀ, ਇਹ ਵੀ ਕਥਾ ਨਹੀਂ ਸੁਣਨੀ, ਅਸੀਂ ਫਿਰ ਚੱਲਦੇ। ਇਹ ਤਾਂ ਹਰ ਇੱਕ ਗੱਲ ਉੱਤੇ ਮਰਨ ਦੀ ਗੱਲ ਕਰਦੇ ਨੇ, ਮਰਨ ਮੌਤ ਦੀ ਗੱਲ ਕਰਦੇ ਨੇ। ਜਦੋਂ ਉੱਠ ਕੇ ਚੱਲਣ ਲੱਗੇ ਮਹਾਂਪੁਰਖ ਬਾਬਾ ਜਰਨੈਲ ਸਿੰਘ ਦੀ, ਸੰਤ ਜਰਨੈਲ ਸਿੰਘ ਕਹਿੰਦੇ ਨੇ ਇੱਕ ਮਿੰਟ ਰੁਕ ਜਾਓ, ਦੱਸੋ ਤਾਂ ਸਹੀ ਤੁਸੀਂ ਕਿੱਥੋਂ ਆਏ ਹੋ, ਤੁਹਾਨੂੰ ਕਿਹਨੇ ਘੱਲਿਆ ਸੀ? ਕਹਿਣ ਲੱਗੇ ਜੀ ਸੱਚ ਇਹ ਹੈ, ਅਸੀਂ ਦਿੱਲੀ ਤੋਂ ਆਏ ਵਾਂ, ਸਰਕਾਰੀ ਬੰਦੇ ਹਾਂ, ਸਾਨੂੰ ਬੀਬੀ ਨੇ ਸੂਹ ਲੈਣ ਵਾਸਤੇ ਦਰਬਾਰ ਸਾਹਿਬ ਘੱਲਿਆ। ਬਾਬਾ ਜੀ ਹੱਸ ਕੇ ਕਹਿੰਦੇ ਨੇ ਬਸ ਫਿਰ ਤੇ ਗੱਲ ਸਮਝ ਪੈ ਗਈ, ਓਏ ਮਰਦ ਅਗੰਬੜੇ ਦੀ ਕਥਾ ਕਦੇ ਦੇਵੀ ਦੇ ਚੇਲੇ ਨਹੀਂ ਸੁਣ ਸਕਦੇ, ਮਰਦ ਅਗੰਬੜੇ ਦੀ ਕਥਾ ਸੁਣਨ ਵਾਸਤੇ ਵੀ ਮਰਦ ਬਣਨਾ ਪਏਗਾ। ਇੰਨੀ ਗੱਲ ਸੁਣੀ ਉਹ ਸੱਜਣ 'ਤੇ ਚਲੇ ਗਏ, ਕਹਿਣ ਤੋਂ ਭਾਵ ਸਾਹ ਸੰਗਤ ਬਾਅਦ ਵਿੱਚ ਉਸ ਅਸਥਾਨ 'ਤੇ ਕੁਰਬਾਨੀਆਂ ਸ਼ਹੀਦੀਆਂ ਵੀ ਹੋਈਆਂ। ਐਡੀਆਂ ਵੱਡੀਆਂ ਸ਼ਹੀਦੀਆਂ ਉਹੀਓ ਦੇ ਸਕਦਾ ਜਿਹਦੇ ਅੰਦਰ ਮਰਨ ਦਾ ਖੌਫ ਮੁੱਕ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦੀ ਪੌਲ ਛਕਾ ਕੇ ਸਿੱਖ ਨੂੰ ਸੰਤ ਵੀ ਬਣਾਇਆ ਅਤੇ ਸਿਪਾਹੀ ਵਾਲਾ ਬਲ ਤਾਕਤ ਵੀ ਬਖਸ਼ਿਸ਼ ਕੀਤੀ ਤਾਂ ਜੋ ਸਿੱਖ ਦੇ ਅੰਦਰ ਦੋਵੇਂ ਚੀਜ਼ਾਂ ਰਹਿਣ। ਕਦੇ ਕਿਸੇ ਨੇ ਇਤਰਾਜ਼ ਕੀਤਾ ਕਿ ਹੇ ਸਤਿਗੁਰੂ ਇਹ ਸ਼ਸਤਰ ਪਹਿਨਣ ਦੀ ਕੀ ਲੋੜ ਸੀ, ਇਹਨਾਂ ਸ਼ਸਤਰਾਂ ਤੋਂ ਬਗੈਰ ਪਹਿਲੇ ਪੰਜ ਗੁਰੂ ਸਾਹਿਬਾਨ ਬਿਨਾਂ ਸ਼ਸਤਰਾਂ ਤੋਂ ਰਹੇ ਨੇ, ਬਿਨਾਂ ਫੌਜਾਂ ਤੋਂ ਰਹੇ ਨੇ, ਕਦੇ ਘੋੜੇ ਨਹੀਂ ਰੱਖੇ, ਸ਼ਸਤਰ ਨਹੀਂ ਪਹਿਨੇ, ਫਿਰ ਇਹਨਾਂ ਸ਼ਸਤਰ ਪਹਿਨਣ ਦੀ ਕੀ ਲੋੜ ਪਈ? ਉਦਣ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖਾਂ ਦਾ ਸ਼ੰਕਾ ਦੂਰ ਕਰਨ ਵਾਸਤੇ ਕਿਹਾ ਸੀ ਭਾਈ ਗੁਰਦਾਸ ਜੀ ਇਹਨਾਂ ਨੂੰ ਜਵਾਬ ਦਿਓ। ਜਵਾਬ ਕੀ ਦਿੱਤਾ? ਜੋ ਮੇਰੇ ਹਜ਼ੂਰ ਨੇ ਬਚਨ ਕਹੇ ਉਹਨਾਂ ਨੂੰ ਭਾਈ ਗੁਰਦਾਸ ਸਾਹਿਬ ਨੇ ਆਪਣੀ ਵਾਰਤਕ ਰਚਨਾ ਵਿੱਚ ਲਿਖੇ। ਬੇਨਤੀ ਕੀਤੀ ਮਹਾਰਾਜ ਤੁਸੀਂ ਜਵਾਬ ਦਿਓ, ਜਿਹੜੀਆਂ ਗੱਲਾਂ ਹਜ਼ੂਰ ਨੇ ਕੀਤੀਆਂ ਭਾਈ ਗੁਰਦਾਸ ਸਾਹਿਬ ਨੇ ਆਪਣੀ ਪੌੜੀ ਰਚਨਾ ਵਿੱਚ ਅੰਕਤ ਕੀਤੀਆਂ। ਸਾਹਿਬ ਨੇ ਬਚਨ ਕਹੇ ਸਿੱਖੋ ਇੱਕ ਖੂਹ ਵਿੱਚ ਪਾਣੀ ਹੈ, ਪਿਆਸੇ ਨੂੰ ਪਿਆਸ ਲੱਗੀ, ਖੂਹ ਦੇ ਕੰਢੇ ਰੱਸਾ ਵੀ ਪਿਆ, ਇੱਕ ਕਟੋਰਾ ਵੀ ਪਿਆ, ਦੱਸੋ ਕਿਸੇ ਨੇ ਪਾਣੀ ਕੱਢ ਕੇ ਪਿਆਸ ਬੁਝਾਉਣੀ ਹੋਵੇ ਤਾਂ ਕਰਨਾ ਕੀ ਪਏਗਾ? ਕਹਿਣ ਲੱਗੇ ਮਹਾਰਾਜ ਤੇ ਸੌਖੀ ਗੱਲ, ਰੱਸੇ ਨੂੰ ਬਲ ਪਾ ਕੇ ਗੜਵੇ ਦਾ ਗਲਾ ਘੁੱਟਣਾ ਪੈਣਾ, ਫਿਰ ਉਸ ਗੜਵੇ ਨੂੰ ਪਾਣੀ ਵਿੱਚ ਖੂਹ ਵਿੱਚ ਸੁੱਟਣਾ ਪੈਣਾ, ਪਾਣੀ ਕੱਢੇਗਾ ਤਾਂ ਪਿਆਸੇ ਦੀ ਪਿਆਸ ਬੁੱਝ ਜਾਏਗੀ। ਸਾਹਿਬ ਨੇ ਬਚਨ ਕਿਹਾ ਸਿੱਖੋ ਦੱਸੋ ਕੀ ਗੜਵੇ ਦਾ ਗਲਾ ਘੁੱਟੇ ਤੋਂ ਬਗੈਰ ਗੜਵਾ ਖੂਹ 'ਚੋਂ ਪਾਣੀ ਦਿੰਦਾ? ਕਹਿਣ ਲੱਗੇ ਨਹੀਂ ਮਹਾਰਾਜ। ਹਜ਼ੂਰ ਨੇ ਦੂਜੀ ਉਦਾਹਰਨ ਕਹੀ, ਸਿੱਖੋ ਇੱਕ ਕਾਲੇ ਸੱਪ ਦੇ ਸਿਰ ਵਿੱਚ ਮਣੀ ਹੈ, ਕੋਈ ਹੱਥ ਜੋੜ ਕੇ ਕਹੇ ਮੈਨੂੰ ਮਣੀ ਦੇ ਦਿਓ ਅਤੇ ਸੱਪ ਉਹਨੂੰ ਮਣੀ ਕਦੇ ਨਹੀਂ ਦਏਗਾ, ਸਗੋਂ ਡੰਗ ਮਾਰ ਕੇ ਜ਼ਹਿਰ ਨਾਲ ਉਹਦਾ ਜੀਵਨ ਸਮਾਪਤ ਕਰ ਦਏਗਾ। ਸਾਹਿਬ ਕਹਿੰਦੇ ਨੇ ਮਣੀ ਲੈਣ ਵਾਸਤੇ ਕੀ ਕਰਨਾ ਪੈਣਾ? ਸੱਪ ਦੀ ਸਿਰੀ ਨੂੰ ਫਿਰਨਾ ਪੈਂਦਾ। ਸਿੱਖੋ ਇਨ ਬਿਨ ਇਸੇ ਤਰ੍ਹਾਂ ਇਹ ਮੌਕੇ ਦੀ ਹਕੂਮਤ ਅਹੰਕਾਰ ਨਾਲ ਭਰੇ ਹੋਏ ਲੋਕ ਹੱਥ ਜੋੜਿਆਂ ਮੰਗਿਆਂ ਹੱਕ ਕਦੇ ਨਹੀਂ ਮਿਲਦੇ, ਆਪਣੇ ਹੱਕ ਲੈਣ ਵਾਸਤੇ ਇੱਜ਼ਤ ਪੱਤ ਨਾਲ ਜੀਣ ਵਾਸਤੇ ਸ਼ਸਤਰ ਪਹਿਨਣੇ ਅਤ ਜ਼ਰੂਰੀ ਸਨ। ਹੱਥ ਜੋੜਿਆਂ ਹੱਕ ਨਹੀਂ, ਹੱਕ ਤਾਕਤ ਬਲ ਨਾਲ ਖੋਣੇ ਪੈਂਦੇ ਨੇ। ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਅਗਲੀ ਉਦਾਹਰਨ ਸਾਹਿਬ ਨੇ ਦਿੱਤੀ, ਕਹਿੰਦੇ ਨੇ ਸਿੱਖੋ ਨਾਰੀਅਲ ਵਿੱਚ ਗਿਰੀ ਹੈ, ਕੋਈ ਹੱਥ ਜੋੜ ਕੇ ਕਹੇ ਨਾਰੀਅਲ ਦੇਵਤਾ ਗਿਰੀ ਦੇ ਦੇ ਅਤੇ ਖਾਣ ਵਾਸਤੇ ਗਿਰੀ ਨਹੀਂ ਮਿਲੇਗੀ, ਨਾਰੀਅਲ ਦਾ ਮੂੰਹ ਭੰਨਣਾ ਪੈਂਦਾ ਤਾਂ ਉਹਦੇ ਵਿੱਚੋਂ ਗਿਰੀ ਮਿਲੇਗੀ। ਇੱਕ ਬੇਮੁੱਖ ਬੰਦਾ ਲੋਹੇ ਦੀ ਤਰ੍ਹਾਂ ਹੈ, ਲੋਹੇ ਦੇ ਬਿੰਗ ਪਏ ਹੋਏ ਆਇਰਨ ਨੂੰ ਸਿੱਧਾ ਕਰਨ ਲਈ ਲੱਕੜ ਦਾ ਹਥੌੜਾ ਨਹੀਂ, ਲੋਹੇ ਦਾ ਹਥੌੜਾ ਹੀ ਵਰਤਣਾ ਪੈਂਦਾ। ਜੇ ਲੱਕੜ ਦੇ ਹਥੌੜੇ ਨਾਲ ਕੋਈ ਬੰਦਾ ਲੋਹੇ ਨੂੰ ਸਿੱਧਾ ਕਰਨਾ ਚਾਹੇ ਤਾਂ ਕਦੇ ਸਿੱਧਾ ਨਹੀਂ ਹੋਏਗਾ, ਲੋਹੇ ਨੂੰ ਸਿੱਧਾ ਕਰਨ ਵਾਸਤੇ ਲੋਹੇ ਦਾ ਹਥੌੜਾ ਹੀ ਵਰਤਣਾ ਪੈਂਦਾ। ਇਸ ਲਈ ਸਾਹਿਬ ਨੇ ਬਚਨ ਕਿਹਾ ਸਿੱਖੋ ਇਹ ਤਾਕਤਵਰ ਤਲਵਾਰਾਂ ਧਾਰੀ ਲੋਕ ਇਹਨਾਂ ਦਾ ਮੂੰਹ ਮੋੜਨ ਵਾਸਤੇ ਆ ਸ਼ਮਸ਼ੀਰ ਦਇਆ ਦੇ ਰੂਪ ਵਿੱਚ, ਕਿਰਪਾਨ ਦੇ ਰੂਪ ਵਿੱਚ ਅਸੀਂ ਸ਼ਮਸ਼ੀਰ ਪਹਿਨਾਈ ਹੈ। ਭਾਈ ਗੁਰਦਾਸ ਸਾਹਿਬ ਨੇ ਬਚਨ ਕਹੇ ਜਿਉਂ ਕਰ ਖੂਹੋਂ ਨਿਕਲੇ ਗਲ ਬੱਧੇ ਪਾਣੀ, ਜਿਉਂ ਮਨ ਕਾਲੇ ਸੱਪ ਸਿਰ ਹੱਸ ਦੇ ਨਾ ਜਾਣੀ। ਉੱਥੇ ਭਾਈ ਗੁਰਦਾਸ ਸਾਹਿਬ ਨੇ ਬਚਨ ਕਹੇ ਜਿਉਂ ਮੂੰਹ ਭੰਨੇ ਗਿਰੀ ਦੇ ਨਾਲੀਏਰ ਨਿਸ਼ਾਨੀ, ਤਿਉਂ ਬੇਮੁੱਖ ਲੋਹਾ ਸਾਧੀਏ ਬਗਦੀ ਬਾਧਾਣੀ। ਮਾਨੋ ਲੋਹੇ ਨੂੰ ਸਾਧਣ ਵਾਸਤੇ ਲੋਹੇ ਦਾ ਹਥੌੜਾ ਚਾਹੀਦਾ ਅਤੇ ਬੇਮੁੱਖ ਦਾ ਮੂੰਹ ਮੋੜਨ ਵਾਸਤੇ ਉਹਦੇ ਬਰਾਬਰ ਦੀ ਤਾਕਤ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਪਰ ਇਕੱਲੀ ਤਾਕਤ ਨਹੀਂ, ਉਹਦੇ ਨਾਲ ਸਿੱਖ ਨੂੰ ਜਿੱਥੇ ਰਬਾਬ ਦਾ ਕੀਰਤਨ ਦਿੱਤਾ, ਇਕੱਲੀ ਨਗਾਰੇ ਦੀ ਤਾਕਤ ਨਹੀਂ, ਨਾਲ ਮਨ ਹਿਰਦੇ ਨੂੰ ਹਿਰਦੇ ਹਰਿਆਲੀ ਵਿੱਚ ਰੱਖਣ ਲਈ ਰਬਾਬ ਦੀਆਂ ਧੁਨਾਂ ਦਾ ਕੀਰਤਨ ਅੰਮ੍ਰਿਤ ਵੀ ਬਖਸ਼ਿਸ਼ ਕੀਤਾ। ਸਿੱਖ ਦੇ ਕੋਲ ਇਕੱਲਾ ਸੂਰਜ ਦਾ ਪ੍ਰਤਾਪ ਨਹੀਂ, ਲੋ ਚੰਦਰਮਾ ਵੀ ਦਿੰਦਾ, ਉਹਦੇ ਵਰਗੀ ਠੰਡਕ ਵੀ ਦਿੱਤੀ। ਪਰ ਜੇ ਕੋਈ ਬੰਦਾ ਕਹੇ ਜੀ ਲੋ ਅਤੇ ਰੋਸ਼ਨੀ ਚੰਦਰਮਾ ਵੀ ਦਿੰਦਾ ਪਰ ਠੰਡਾ ਰਹਿੰਦਾ। ਕੱਲੀ ਲੋਹ ਪ੍ਰਾਪਤ ਨਹੀਂ, ਠੰਡ ਵਿੱਚ ਰਹਿਣ ਵਾਲੇ ਉਹ ਚੰਦਰਮੇ ਨੂੰ ਵੇਖੋ। ਅੱਜ ਲੋਕਾਂ ਜਾ ਕੇ ਉਸ ਧਰਤੀ 'ਤੇ ਝੰਡੇ ਕੱਢ ਦਿੱਤੇ। ਕਿਸੇ ਬੰਦੇ ਨੂੰ ਕਹੋ ਤੂੰ ਸੂਰਜ ਵੱਲ ਮੂੰਹ ਕਰਕੇ ਸੂਰਜ ਧਰਤੀ ਤੱਕ ਪਹੁੰਚ, ਅਤੇ ਕਦੇ ਕੋਈ ਪਹੁੰਚ ਨਹੀਂ ਸਕੇਗਾ। ਸਾਹਿਬ ਨੇ ਖਾਲਸੇ ਨੂੰ ਦੋਵੇਂ ਗੁਣ ਬਖਸ਼ੇ। ਖਾਲਸਾ ਜੀ, ਤੁਹਾਡੇ ਅੰਦਰ ਚੰਦਰਮੇ ਵਰਗੀ ਠੰਡਕ ਵੀ ਅਤੇ ਸੂਰਜ ਵਰਗਾ ਤੇਜ਼ ਤਪਸ਼ ਪ੍ਰਤਾਪ ਵੀ ਮੈਂ ਬਖਸ਼ਿਸ਼ ਕੀਤਾ ਅੱਜ ਉਸ ਖਾਲਸੇ ਦਾ। ਤੁਸੀਂ ਖਾਲਸਾ ਸਿਰਜਣਾਪੁਰ ਮਨਾ ਰਹੇ ਹੋ, ਉਸ ਪੰਥ ਨੂੰ ਜਿਹਨੂੰ ਕਦੇ ਸਾਹਿਬ ਨੇ ਨਾਨਕ ਨਿਰਮਲ ਪੰਥ ਚਲਾਇਆ ਦਾ ਰੂਪ ਦਿੱਤਾ, ਸਾਹਿਬ ਨੇ ਖਾਲਸ ਰੂਪ ਦਿੱਤਾ। ਖਾਲਸਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਨੇ ਵੀ ਆਪ ਬਖਸ਼ਿਸ਼ ਵਰਤਤ ਕੀਤਾ, ਜਿੱਥੇ ਸਾਹਿਬ ਦੀ ਬਾਣੀ ਅੰਦਰ ਆਇਆ, ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੇ ਜਾਨੀ। ਪੁੱਛਿਆ ਪ੍ਰੇਮ ਅਤੇ ਭਗਤੀ ਵਿੱਚ, ਸ਼ਕਤੀ ਅਤੇ ਭਗਤੀ ਦੇ ਨਾਲ ਭਰੇ ਸਿੱਖ, ਚੰਦਰਮੇ ਵਰਗੀ ਅਤੇ ਸੂਰਜ ਵਰਗੀ ਠੰਡਕ ਤਪਸ਼ ਰੱਖਣ ਵਾਲੇ ਸਿੱਖ ਵਿੱਚ ਕਿਹੜਾ ਬਲ ਭਰਦਾ। ਉਦੋਂ ਇੱਕ ਪੰਜਾਬੀ ਦੇ ਸ਼ਾਇਰ ਨੇ ਵਾਰਤਾ ਬੜੀ ਪਿਆਰੀ ਲਿਖੀ, ਸਿੱਖੋ ਅੰਮ੍ਰਿਤ ਛਕਣ ਤੋਂ ਬਾਅਦ ਖਾਲਸਿਆਂ ਵਿੱਚ ਆਹ ਬਲ ਆਉਂਦਾ। ਅੰਮ੍ਰਿਤ ਛਕਣ ਵਾਲਾ ਹੱਥ ਜੋੜ ਕੇ ਅੰਦਰੋਂ ਹਿਰਦੇ ਵਿੱਚ ਦ੍ਰਿੜਤਾ ਰੱਖ ਕੇ ਕਹੇਗਾ, ਦਾਤਾ ਲੋੜ ਪੈਣ 'ਤੇ ਮੈਂ ਧਰਮ ਇਮਾਨ ਦੀ ਖਾਤਰ ਆਪਣਾ ਬੰਦ ਬੰਦ ਵੀ ਕਟਵਾ ਸਕਦਾ ਵਾਂ। ਤਾਂਹੀਓ ਉਹਨਾਂ ਸੀਸ ਤਲੀ 'ਤੇ ਰੱਖਣ ਵਾਲੇ, ਬੰਦ ਬੰਦ ਕਟਵਾਉਣ ਵਾਲੇ, ਚਰਖੜੀਆਂ 'ਤੇ ਚਰਨ ਵਾਲੇ, ਪੁੱਠੀਆਂ ਖੱਲਾਂ ਲਹਾਉਣ ਵਾਲਿਆਂ ਨੂੰ ਅਰਦਾਸ ਵਿੱਚ ਸਿੱਖ ਰੋਜ਼ਾਨਾ ਚੇਤੇ ਕਰਦਾ। ਉਸ ਵਿਦਵਾਨ ਨੇ ਗੱਲ ਬੜੀ ਪਿਆਰੀ ਲਿਖੀ, ਸਾਨੂੰ ਥਾਪਨਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ 'ਤੇ ਰੱਖਣਾ ਜਾਣਦੇ ਹਾਂ, ਅੰਮ੍ਰਿਤ ਛਕਣ ਤੋਂ ਬਾਅਦ ਖਾਲਸੇ ਵਿੱਚ ਆ ਬਲ ਆਏਗਾ। ਸਾਨੂੰ ਥਾਪਨਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ 'ਤੇ ਰੱਖਣਾ ਜਾਣਦੇ ਹਾਂ, ਤੱਤੀ ਤਵੀ 'ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ, ਸੀਸ ਗੰਜ 'ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ। ਉਹ ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਤੋਂ, ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ। ਅੱਜ ਵੀ ਉਹ ਕੰਧਾਂ ਖਾਲਸੇ ਨੂੰ ਚੇਤਾ ਕਰਾਉਂਦੀਆਂ ਨੇ। ਖਾਲਸਾ ਜੀ, ਅੰਮ੍ਰਿਤ ਦੀ ਇੱਕ ਬੂੰਦ ਵਿੱਚ ਇੰਨੀ ਕੁ ਤਾਕਤ ਹੈ, ਸੱਚਮੁੱਚ ਚਿੜੀਆਂ ਬਾਜਾਂ ਨਾਲ ਲੜ ਸਕਦੀਆਂ ਨੇ। ਨਿੱਕੇ ਨਿੱਕੇ ਮਾਸੂਮ ਸਾਹਿਬਜ਼ਾਦੇ ਵੱਡੇ ਤਾਕਤਵਰ ਵਜ਼ੀਰ ਖਾਨ ਵਰਗਿਆਂ ਦਾ ਮਾਣ ਵੀ ਮਲ ਸਕਦੇ ਹਨ। ਸਾਹਿਬ ਦੀ ਕਿਰਪਾ ਹੋਈ, ਖਾਲਸੇ ਵਿੱਚ ਕਿਤਨਾ ਕੁ ਬਲ ਹੈ। ਜਿੱਥੇ ਗੁਰੂ ਦਾ ਸਿਦਕ ਨਾਲ ਭਰਿਆ ਇੱਕ ਸਿੱਖ ਸ਼ਹਾਦਤ ਦਾ ਜਾਮ ਪੀਂਦਾ, ਉੱਥੋਂ ਉਹ ਸ਼ਾਇਰ ਲਿਖਦਾ ਕਿ ਗੁਲਾਬ ਦੀ ਫਸਲ ਮਹਿਕਾਂ ਮਾਰਦੀ, ਇੱਕ ਦਿਨ ਦੁਨੀਆ ਵਿੱਚ ਸੁਗੰਧੀ ਖਿਲਾਰਦੀ ਹੈ। ਉਸ ਸ਼ਾਇਰ ਨੇ ਪੰਕਤੀਆਂ ਬੜੀਆਂ ਪਿਆਰੀਆਂ ਲਿਖੀਆਂ, ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ, ਕੋਇਲ ਆਣ ਕੇ ਉਸ ਥਾਂ ਚਹਿਕਦੀ ਹੈ, ਜਿੱਥੇ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ, ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ। ਅੱਜ ਉਸ ਖਾਲਸੇ ਦਾ ਸਿਰਜਣਾਪੁਰ ਮਨਾ ਰਹੇ ਹੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਰਪਾ ਕਰਨ, ਹਰ ਇੱਕ ਦੇ ਅੰਦਰ ਸਿੱਖੀ ਸਿਦਕ ਦ੍ਰਿੜਤਾ ਭਰੋਸੇ ਦੀ ਦਾਤ ਬਖਸ਼ਿਸ਼ ਕਰਨ, ਤਾਂ ਜੋ ਇਸ ਅੰਮ੍ਰਿਤ ਨੂੰ ਅਸੀਂ ਬਾਹਰ ਮੁਖੀ ਰਸਮ ਨਾ ਸਮਝੀਏ। ਇਹ ਅੰਮ੍ਰਿਤ ਸਿੱਖ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਕਰਾਉਂਦਾ ਹੈ। ਸਾਹਿਬ ਨੇ ਇੱਕ ਗੱਲ ਇਤਿਹਾਸ ਵਿੱਚ ਦੁਹਰਾਈ, ਸਿੱਖੋ ਅੰਮ੍ਰਿਤ ਛਕਣ ਤੋਂ ਬਗੈਰ ਉਸ ਰੱਬ ਦੇ ਘਰ ਕੋਈ ਪ੍ਰਵਾਨ ਨਹੀਂ ਹੋ ਸਕਦਾ। ਜਦੋਂ ਸਿੱਖ ਅੰਮ੍ਰਿਤਧਾਰੀ ਹੋ ਕੇ ਆਪਣਾ ਤਨ ਮਨ ਗੁਰੂ ਨੂੰ ਸੌਂਪਦਾ, ਉਸ ਦਿਨ ਤੋਂ ਇਹਦਾ ਜਨਮ ਮਰਨ ਜਾਤ ਵਰਣ ਕੁੱਲ ਸਭ ਕੁਝ ਮੁੱਕ ਜਾਂਦਾ, ਇੱਕ ਨਵਾਂ ਜਨਮ ਗੁਰੂ ਦੇ ਘਰ ਵਿੱਚ ਹੁੰਦਾ। ਉਦਣ ਗੁਰੂ ਦਾ ਸਿੱਖ ਆਨੰਦਪੁਰ ਸਾਹਿਬ ਦਾ ਵਾਸੀ ਬਣ ਜਾਂਦਾ। ਉਦਣ ਗੁਰੂ ਦੇ ਸਿੱਖ ਦਾ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਹੁੰਦਾ। ਉਸ ਦਿਨ ਤੋਂ ਗੁਰੂ ਦੇ ਸਿੱਖ ਦੀ ਜਨਮ ਦੇਣ ਵਾਲੀ ਜਨਨੀ ਧਰਮ ਮਾਂ ਮਾਤਾ ਸਾਹਿਬ ਕੌਰ ਬਣ ਜਾਂਦੀ ਹੈ। ਸਾਹਿਬ ਨੇ ਇਤਿਹਾਸ ਦੁਹਰਾਇਆ, ਦੀਨੇ ਕਾਂਗੜ ਦੀ ਧਰਤੀ 'ਤੇ ਹਜ਼ੂਰ 21 ਦਿਨ ਰਹੇ। ਗੁਰੂ ਦੀ ਸੇਵਾ ਕਰਨ ਵਾਲਾ ਭਾਈ ਸ਼ਮੀਰਾ ਸਾਹਿਬ ਦੀ ਸੇਵਾ ਕੀਤੀ, ਇਹਨੇ ਹਜ਼ੂਰ ਤੋਂ ਮੁਕਤੀ ਮੰਗੀ, ਤਾਂ ਹਜ਼ੂਰ ਨੇ ਬਚਨ ਕਹੇ, ਭਾਈ ਸ਼ਮੀਰਿਆ ਜੇ ਰਾਜ ਭਾਗ ਮੰਗਣਾ ਤਾਂ ਜੋ ਮਰਜ਼ੀ ਮੰਗ ਲੈ, ਪਰ ਮੁਕਤੀ ਦੀ ਗੱਲ ਅਸੀਂ ਤੈਨੂੰ ਰਹਿਤ ਤੋਂ ਹੀਣੇ ਨੂੰ ਮੁਕਤੀ ਨਹੀਂ ਦੇ ਸਕਦੇ। ਮਹਾਰਾਜ ਨੇ ਕਹੇ, ਤੇਰੇ 14 ਜਨਮ ਨੇ, ਅਜੇ ਤੈਨੂੰ ਦੁਨੀਆ ਵਿੱਚ ਭੋਗਣੇ ਪੈਣਗੇ। ਇਹਨੇ ਹੱਥ ਜੋੜੇ, ਮਹਾਰਾਜ ਕਿਸੇ ਤਰ੍ਹਾਂ ਜਨਮ ਮਰਨ ਮਿਟਾ ਦਿਓ। ਉਦਣ ਸਾਹਿਬ ਨੇ ਇਸ਼ਾਰਾ ਕੀਤਾ, ਜਾ ਭਾਈ ਸ਼ਮੀਰਿਆ ਕਿਸੀ ਇਸ਼ਨਾਨ ਕਰਕੇ ਖੰਡੇ ਬਾਟੇ ਦੀ ਪੌਲ ਛੱਕ, ਗੁਰੂ ਨਾਨਕ ਭਲੀ ਕਰਨਗੇ, ਤੇਰਾ ਜਨਮ ਮਰਨ ਮਿਟੇਗਾ। ਇਹਨੇ ਖੰਡੇ ਬਾਟੇ ਦੀ ਪੌਲ ਛੱਕੀ, ਅੰਮ੍ਰਿਤ ਦਾ ਧਾਰਨੀ ਹੋਇਆ, ਰਾਤ ਆਪਣੇ ਘਰ ਗਿਆ। ਸਾਰੀ ਰਾਤ ਇਹਨੂੰ ਡਰਾਉਣੇ ਸੁਪਨੇ ਆਏ, ਅੱਖਾਂ ਵਿੱਚ ਨੀਂਦ ਨਾ ਪਈ, ਉੱਠ ਕੇ ਹਜ਼ੂਰ ਦੇ ਚਰਨੀ ਆ ਗਿਆ। ਦਿਨੇ ਦੀਵਾਨ ਸਜਿਆ, ਜਦੋਂ ਸਾਹਿਬ ਚੱਲਣ ਲੱਗੇ ਇਹਦੀਆਂ ਅੱਖਾਂ ਅਥਰੂਆਂ ਨਾਲ ਭਿੱਜ ਗਈਆਂ। ਸਾਹਿਬ ਨੇ ਕਿਹਾ, ਸ਼ਮੀਰਿਆ ਰੋਂਦਾ ਕਿਉਂ ਹੈ? ਕਹਿਣਗੇ, ਮਹਾਰਾਜ ਤੁਸੀਂ ਤਾਂ ਚੱਲੇ ਹੋ, ਪਰ ਜਿਹੜੀ ਤੁਸੀਂ ਗੱਲ ਕਹੀ 14 ਜਨਮ, ਮਹਾਰਾਜ ਉਹ ਮੈਂ ਕਿਵੇਂ ਭੁਗਤਾਂਗਾ? ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕਹਿ, ਭਾਈ ਸ਼ਮੀਰਿਆ ਕਿਹੜੇ ਜਨਮ? ਕੱਲ੍ਹ ਤੂੰ ਖੰਡੇ ਬਾਟੇ ਦੀ ਪੌਲ ਛਕੀ, ਤੇਰਾ ਨਵਾਂ ਜਨਮ ਹੋਇਆ। ਜਿਹੜੇ 14 ਜਨਮਾਂ ਦੀ ਗੱਲ ਕਰਦੇ ਉਹ ਤਾਂ ਸੱਜਣਾ ਰਾਤੀ ਸੁਪਨੇ ਵਿੱਚ ਹੀ ਅਸੀਂ ਮੁਕਾ ਦਿੱਤੇ। ਭਾਵ ਗੁਰੂ ਦੇ ਵਿੱਚ ਐਡੀ ਵੱਡੀ ਸਮਰੱਥਾ ਹੈ, 14 ਜਨਮ ਸੁਪਨੇ ਵਿੱਚ ਮੁੱਕ ਸਕਦੇ ਨੇ। ਤਾਂਹੀਓ ਸਾਹਿਬ ਬਾਣੀ ਅੰਦਰ ਕਹਿੰਦੇ ਨੇ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕਿੰਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਕੰਨ ਹਰਿਓ। ਮਹਾਰਾਜ ਕੀ ਮਿਲਦਾ ਗੁਰੂ ਵਾਲਾ ਬਣ ਕੇ? ਹਜ਼ੂਰ ਕਹਿੰਦੇ ਨੇ, ਲੋਹੋ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ ਗਿਆਨ, ਗੁਰ ਕਹਿੋ ਵਿਚਾਰੈ, ਕਾਠੋ ਸ਼੍ਰੀ ਕੰਡ ਸਤਿਗੁਰ ਕੀਏ, ਦੁੱਖ ਦਰਿਦਰ ਤਿੰਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ਼ ਪਰੇਤ, ਸੁਰ ਨਰ ਭਏ ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦ ਬਾਰ, ਜਿਨ ਮਾਣਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ, ਸਤਿਗੁਰੂ ਕਿਰਪਾ ਕਰਨ। ਆਪਾਂ ਅੱਜ ਦੇ ਇਸ ਮਹਾਨ ਪੁਰਬ 'ਤੇ ਗੁਰੂ ਨੂੰ ਆਪਾਂ ਸਮਰਪਣ ਕਰ ਸਕੀਏ, ਗੁਰੂ ਦੀ ਖੰਡੇ ਬਾਟੇ ਦੀ ਪੌਲ ਛੱਕ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਵੋ। ਸਾਹਿਬ ਕਿਰਪਾ ਕਰਨ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਣ, ਤਾਂ ਜੋ ਆਪਾਂ ਸਾਰੇ ਆਪਣਾ ਲੋਕ ਸੁਖੀਏ, ਪਰਲੋਕ ਸੁਹੇਲੇ ਬਣ ਸਕੀਏ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ। ਅੱਜ ਦੇ ਇਸ ਮਹਾਨ ਪੁਰਬ 'ਤੇ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਅਦਬ ਸਹਿਤ ਕਰੋ ਗੁਰੂ ਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।